ਇੰਡੀਆ ਪਾਕਿਸਤਾਨ ਦੇ ਕ੍ਰਿਕਟ ਮੈਚ ਇੱਕ ਲਾਈਫ ਲਾਈਫ ਦੀ ਅਗਰ ਪਿਕਚਰ ਕੀਤੀ ਜਾਵੇ 1992 1996 99 2003 ਫਿਰ ਉਸ ਤੋਂ ਬਾਅਦ 2011 ਮੋਹਾਲੀ ਸਾਡੇ ਆਪਣੇ ਪੰਜਾਬ ਦੇ ਵਿੱਚ ਮੈਚ ਹੋਇਆ ਸੀ ਮੈਂ ਵਿਟਨੈਸ ਕੀਤਾ ਸੀ ਤੁਸੀਂ ਫਿਰ 2016 ਤੁਸੀਂ ਲਾ ਕੇ ਚੱਲੋਗੇ ਕਿ ਬਹੁਤ ਹਿਸਟੋਰੀਕਲ ਜਿਹੜੇ ਮੈਚਿਸ ਜਿਹੜੇ ਹੈਗੇ ਆ ਬਹੁਤ ਰੇਅਰ ਚਾਂਸ ਮਿਲਦੇ ਕਿ ਇੰਡੀਆ ਪਾਕਿਸਤਾਨ ਦੀ ਜਿਹੜੀ ਰਾਈਵਲਰੀ ਹੈਗੀ ਆ ਇੱਕ ਦੋਨੋ ਟੀਮਾਂ ਵਾਸਤੇ ਬਹੁਤ ਵਧੀਆ ਹੁੰਦਾ ਖਾਸ ਕਿ ਪਾਕਿਸਤਾਨ ਦੀ ਟੀਮ ਦੇ ਵਿੱਚ ਬੜੇ ਸਟਾਰਸ ਹੈਗੇ ਆ ਉਹਨਾਂ ਦੀ ਅਪਕਮਿੰਗ ਟੀਮ ਹੈਗੀ ਹੈ ਤੇ ਇੰਡੀਆ ਦੀ ਜਿਹੜੀ ਟੀਮ ਹੈ ਉਹ ਵੀ ਅਪਕਮਿੰਗ ਹੈ ਬੜਿਆਂ ਦਾ ਕਰੀਅਰ ਬਣਿਆ ਇਹਨਾਂ ਮੈਚਾਂ ਦੇ ਵਿੱਚ ਅਗਰ ਦੇਖਿਆ ਜਾਵੇ ਸ਼ਾਹਿਦ ਅਫਰੀਦੀ ਤੋਂ ਲੈ ਕੇ ਤੁਸੀਂ ਇੰਡੀਆ ਦੀ ਸਾਈਡ ਦੇ ਵਿੱਚ ਸੌਰਵ ਗੰਗੋਲੀ ਜਿਹੜੀ ਫਰੈਂਡਸ਼ਿਪ ਸੀਰੀਜ਼ ਹੋਈ ਸੀ ਟੋਰਾਂਟੋ ਦੇ ਵਿੱਚ ਕਈ ਸਾਡੇ ਕੈਨੇਡੀਅਨ ਨੇ ਵਿਟਨੈਸ ਕੀਤਾ ਸੀ ਗੰਗੋਲੀ ਦਾ ਜਿਹੜਾ ਰਾਈਜ਼ਿੰਗ ਸਟਾਰ ਸੀ ਉਸ ਜਿਹੜੀ ਫਰੈਂਡਸ਼ਿਪ ਸੀਰੀਜ਼ ਤੋਂ ਹੀ ਸਟਾਰਟ ਹੋਇਆ ਕਈਆਂ ਦਾ ਕਰੀਅਰ ਹੋਇਆ ਸੀ ਜੀ ਜੁਗਵੀਰ ਜੀ ਵੈਰੀ ਐਕਸਾਈਟਿਡ ਐਂਡ ਤੁਹਾਡਾ ਜਿਹੜਾ ਰੇਡੀਓ ਦਾ ਪਲੈਟਫਾਰਮ ਹੈ ਓਪਰਚੁਨਿਟੀ ਦੇ ਰਹੇ ਹੋ ਐਂਡ ਯੂ ਆਰ ਟਰਸਟਿੰਗ ਅਸ ਥੈਂਕ ਯੂ ਸੋ ਮਚ
ਅਰਵਿੰਦ ਜੀ ਤੁਸੀਂ ਕਿਹਾ ਕਿ ਯੂ ਆਰ ਟਰਸਟਿੰਗ ਅਸ ਸਰ ਮੈਂ ਤਾਂ ਇੱਕੋ ਚੀਜ਼ ਬੰਦੇ ਚ ਦੇਖਦਾ ਹੈਗਾ ਹਾਰਡ ਵਰਕ ਨੰਬਰ 1 ਹੈ ਮੇਰੇ ਲਈ ਕਿਉਂਕਿ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਕਿ ਮੇਰੇ ਨਾਲ ਮੈਂ ਔਨ ਦੀ ਏਅਰ ਹੀ ਕਹਿ ਰਿਹਾ ਔਰ ਬਹੁਤ ਵਾਰ ਪਹਿਲਾਂ ਵੀ ਕਿਹਾ ਕਿ ਮੇਰੇ ਨਾਲ ਕੰਮ ਕਰਨਾ ਆਸਾਨ ਨਹੀਂ ਹੈ ਵਾਈ ਮੀਡੀਆ ਦੇ ਵਿੱਚ ਔਰ ਮੇਰੇ ਨਾਲ ਕੰਮ ਦੋਨੋਂ ਜਗ੍ਹਾ ਹੈ ਵਾਈ ਮੀਡੀਆ ਚ ਕੰਮ ਕਰਨਾ ਔਰ ਮੇਰੇ ਨਾਲ ਕੰਮ ਕਰਨਾ ਆਸਾਨ ਨਹੀਂ ਹੈ ਜਿਹੜਾ ਵੀ ਬੰਦਾ ਹਾਰਡ ਵਰਕ ਕਰੇਗਾ ਠੀਕ ਹੈ ਨਾ ਉਹ ਡੈਫੀਨੇਟਲੀ ਅੱਗੇ ਚੱਲੇਗਾ ਸੋ ਮੈਂ ਇਨਸਾਨ ਚ ਦੋ ਹੀ ਚੀਜ਼ਾਂ ਦੇਖਦਾ ਹੁੰਦਾ ਪਹਿਲਾ ਬੰਦਾ ਹਾਰਡ ਵਰਕ ਕਰਨ ਵਾਲਾ ਹੋਵੇ ਔਰ ਦੂਸਰਾ ਬੰਦਾ ਸਿੰਸੀਅਰ ਹੋਵੇ ਬਾਕੀ ਤੇ ਦੇਖੋ ਮੈਂ ਖੁਦ ਵੀ ਮੀਡੀਆ ਬੈਕਗਰਾਉਂਡ ਤੋਂ ਨਹੀਂ ਹੈ ਸੋ ਮੈਂ ਵੀ ਕੰਮ ਸਾਰਾ ਸਿੱਖ ਲਿਆ ਤੇ ਕੋਈ ਵੀ ਸਿੱਖਣਾ ਚਾਹੇ ਉਹ ਸਿੱਖ ਸਕਦਾ ਹੈ ਕੰਮ ਬੜਾ ਵਧੀਆ ਕਰ ਸਕਦਾ ਕੁਝ ਪਰਮਾਤਮਾ ਦੀ ਮਿਹਰ ਦੇ ਨਾਲ ਮੈਂ ਕਈ ਵਾਰ ਦੇਖਦਾ ਹੁੰਦਾ ਕਿ ਅੱਜ ਸਾਡੇ ਨਾਲ ਸਭ ਤੋਂ ਪਹਿਲਾਂ ਸਭ ਤੋਂ ਪੁਰਾਣੇ ਜਿਹੜੇ ਸ਼ਖਸ ਜੁੜੇ ਆ ਉਹਨਾਂ ਦਾ 99% ਲੋਕਾਂ ਨੂੰ ਨਾਮ ਵੀ ਨਹੀਂ ਪਤਾ ਹੋਏਗਾ 99.9% ਲੋਕਾਂ ਨੂੰ ਈਵਨ ਅਰਵਿੰਦ ਜੀ ਤੁਹਾਨੂੰ ਵੀ ਨਹੀਂ ਉਹਨਾਂ ਦਾ ਨਾਮ ਪਤਾ ਹੋਏਗਾ ਤੁਸੀਂ ਵਾਈ ਮੀਡੀਆ ਦੇ ਨਾਲ ਪਿਛਲੇ ਮੇਰੇ ਖਿਆਲ ਨਾਲ 7-8 ਸਾਲ ਤੋਂ ਤੁਸੀਂ ਜੁੜੇ ਹੋਏ ਹੋ ਤੁਹਾਨੂੰ ਵੀ ਨਹੀਂ ਉਹਨਾਂ ਦਾ ਨਾਮ ਸ਼ਾਇਦ ਪਤਾ ਹੋਏਗਾ ਜਿਹੜਾ ਵਾਈ ਮੀਡੀਆ ਦੇ ਨਾਲ ਅੱਜ ਸਾਡੇ ਨਾਲ ਮੇਰੇ ਖਿਆਲ ਦੇ ਨਾਲ ਵਾਈ ਮੀਡੀਆ ਦੇ ਨਾਲ ਉਹ 23 ਸਾਲ ਹੋ ਗਏ 23 ਇਅਰਸ ਤੋਂ ਵਾਈ ਮੀਡੀਆ ਦੇ ਨਾਲ ਜੁੜੇ ਹੋਏ ਨੇ ਹੀ ਹੈਜ਼ ਬੀਨ ਵਰਕਿੰਗ ਵਿਦ ਵਾਈ ਮੀਡੀਆ ਫੋਰ 23 ਇਅਰਸ ਔਰ ਮੇਰੇ ਖਿਆਲ ਨਾਲ ਪਹਿਲੇ ਮੈਂ ਜ਼ਿਕਰ ਕਰ ਰਿਹਾ ਉਸ ਸ਼ਖਸ ਦਾ ਜਿਨ੍ਹਾਂ ਨੇ ਕਿ ਸਾਡੇ ਨਾਲ ਨਿਊਜ਼ ਪੇਪਰ ਡਿਲੀਵਰ ਕਰਦੇ ਅੱਜ ਉਹਨਾਂ ਨੂੰ 23 ਸਾਲ ਹੋ ਗਏ ਨੇ 23 ਇਅਰਸ ਹੀ ਹੈਜ਼ ਬੀਨ ਵਾਈ ਮੀਡੀਆ ਸਾਰਾ ਪੇਪਰ ਦੀ ਜਿਹੜੀ ਡਿਲੀਵਰੀ ਹੈ ਉਹ ਸਾਰੇ ਇੰਚਾਰਜ ਨੇ ਸਾਰੇ ਪੇਪਰ ਦੀ ਅੱਜ ਸਾਨੂੰ ਤਕਰੀਬਨ 24 ਸਾਲ ਹੋ ਗਏ ਨੇ ਜੀ ਸਾਡੇ ਨਾਲ ਇੱਕ ਹੋਰ ਜਿਹੜਾ ਗਰੁੱਪ ਜੁੜਿਆ ਹੋਇਆ ਜਿਨ੍ਹਾਂ ਦੀ ਬਦੌਲਤ ਨਿਊਜ਼ ਪੇਪਰ ਸਾਡਾ ਪ੍ਰਿੰਟ ਹੁੰਦਾ ਹੈ ਮੇਰੀ ਮੁਰਾਦ ਬੇਦੀ ਪਰਿਵਾਰ ਦੇ ਨਾਲ ਅਵਤਾਰ ਬੇਦੀ ਸਾਹਿਬ ਉਹਨਾਂ ਦੇ ਵਾਈਫ ਭਾਬੀ ਜੀ ਨੇ ਬੜਾ ਸਾਥ ਦਿੱਤਾ ਬੱਚੇ ਇਹਨਾਂ ਦੇ ਉਸ ਸਮੇਂ ਛੋਟੇ ਛੋਟੇ ਸੀ ਅੱਜ ਉਹਨਾਂ ਦੇ ਵਿਆਹ ਹੋ ਗਿਆ ਅੱਜ ਉਹਨਾਂ ਦੇ ਬੱਚੇ ਹੋ ਗਏ ਦੋਨੋਂ ਬੱਚੇ ਯੰਗ ਸੀਗੇ ਠੀਕ ਹੈ ਔਰ ਅੱਜ ਮਲਿਕਾ ਜੀ ਦੀ ਮੈਰਿਜ ਹੋ ਗਈ ਉਹਨਾਂ ਦੇ ਬ੍ਰਦਰ ਦੀ ਮੈਰਿਜ ਹੋ ਗਈ ਉਹਨਾਂ ਦੇ ਅੱਗੇ ਬੱਚੇ ਹੋ ਗਏ ਤੋ ਅੱਜ ਉਸ ਵੇਲੇ ਦਾ 24 ਸਾਲ ਦਾ ਇਹਨਾਂ ਦਾ ਸਾਥ ਹੈ ਬੇਦੀ ਪਰਿਵਾਰ ਦਾ ਤੇ ਸਤੀਸ਼ ਜੀ ਦੇ ਨਾਲ ਅਸੀਂ ਅੱਜ 23 ਸਾਲ ਤੋਂ ਸਾਰੀ ਡਿਲੀਵਰੀ ਸਤੀਸ਼ ਜੀ ਕਰ ਰਹੇ ਤੁਹਾਨੂੰ ਮੈਂ ਨਾਮ ਦੱਸ ਰਿਹਾ ਸੋ ਬਹੁਤ ਵਾਈ ਮੀਡੀਆ ਦੇ ਬੰਦਿਆਂ ਨੂੰ ਵੀ ਨਹੀਂ ਪਤਾ ਸਾਰੀ ਡਿਲੀਵਰੀ ਦੇ ਚਾਰਜ ਉਹਨਾਂ ਕੋਲ ਹੈ ਫੇਰ ਇੰਡੀਆ ਤੋਂ ਗ੍ਰਾਫਿਕਸ ਦੇ ਵਿੱਚ ਅੱਜ ਉਹਨਾਂ ਦੇ ਨਾਲ ਜੁੜਿਆ ਮੇਰੇ ਖਿਆਲ ਨਾਲ 23 ਸਾਲ ਹੋ ਗਏ ਨੇ ਔਰ ਉਸ ਤੋਂ ਬਾਅਦ ਇਹ ਤੇ ਹੋ ਗਏ ਜਿਹੜੇ ਬੰਦੇ 20 ਸਾਲ ਪਲੱਸ ਹੋ ਗਏ ਜਿਨ੍ਹਾਂ ਨੂੰ 22 ਸਾਲ 23 ਸਾਲ ਹੋ ਗਏ ਵਾਈ ਮੀਡੀਆ ਦੇ ਨਾਲ ਜੁੜੇ ਇਹ ਉਹ ਬੰਦੇ ਨੇ ਉਹ ਜਿਹੜੇ ਉਹਦੇ ਨਾਲ ਮੇਰੇ ਔਰ ਪ੍ਰੀਤ ਜੀ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਵੈਸੇ ਵਾਈ ਮੀਡੀਆ ਜੀਦਵੀਰ ਜਸਵਾਲ ਐਂਡ ਪ੍ਰੀਤ ਦੇ ਸਵਾਲ ਹੀ ਸੀਗੇ ਦੋ ਜਣੇ ਸੀਗੇ ਸਾਡੇ ਸਭ ਤੋਂ ਵੱਡੇ ਬਿਗ ਬੋਸ ਤੇ ਵੈਸੇ ਪ੍ਰੀਤ ਜਸਵਾਲ ਜੀ ਨੇ ਉਹ ਪਿੱਛੇ ਮੁਸਕਰਾ ਰਹੇ ਨੇ ਬੈਠੇ ਸੁਣ ਰਹੇ ਸਾਰੀ ਗੱਲਬਾਤ ਇਹ ਐਕਚੁਲੀ ਨਾ ਜਿਸ ਤਰ੍ਹਾਂ ਉਹ ਬਿਗ ਬੋਸ ਹੁੰਦਾ ਨਾ ਉਹ ਕਹਿੰਦੇ ਵੀ ਬਿਗ ਬੋਸ ਸਭ ਚਾਹਤੇ ਹੈ ਐਸਾ ਕਰੇ ਨਜ਼ਰ ਨਹੀਂ ਆਉਂਦੇ ਕਿਸੇ ਨੂੰ ਬਿਗ ਬੋਸ ਚਾਹਤੇ ਹੈ ਕਿ ਐਸਾ ਕਿਹਾ ਜਾਏ ਸੋ ਉਹ ਪਿੱਛੇ ਬੈਠੇ ਇਹ ਬਿਗ ਬੋਸ ਨੇ ਜਿਹੜੇ ਪਿੱਛੋਂ ਬੈਠੇ ਸਾਰਾ ਹੁਕਮ ਦਿੰਦੇ ਰਹਿੰਦੇ ਨੇ ਔਰ ਉਸ ਤੋਂ ਬਾਅਦ ਫਿਰ ਬਹੁਤ ਇੰਪੋਰਟੈਂਟ ਰੋਲ ਸਰਦਾਰ ਗੁਰਪ੍ਰੀਤ ਸਿੰਘ ਲੂਣਾ ਦਾ ਰਿਹਾ ਸੋ ਜੋ ਕੰਮ ਮੈਂ ਔਰ ਪ੍ਰੀਤ ਜੀ ਨੇ ਇੱਕ ਔਰ ਇੱਕ 11 ਸੀਗੇ ਤੇ ਸਰਦਾਰ ਗੁਰਪ੍ਰੀਤ ਸਿੰਘ ਲੂਣਾ ਨੇ ਆ ਕੇ ਨਾ ਜਿੱਦਾਂ ਕਹਿੰਦੇ ਇੱਕ ਔਰ ਇੱਕ 111 ਕਰ ਦਿੱਤਾ ਸੋ ਉਹ ਇਹਨਾਂ ਦਾ ਰੋਲ ਰਿਹਾ ਸਰਦਾਰ ਗੁਰਪ੍ਰੀਤ ਸਿੰਘ ਲੂਣਾ ਹੋਣਾ ਦਾ ਸੋ ਉਸ ਤੋਂ ਬਾਅਦ ਫਿਰ ਤੁਸੀਂ ਔਰ ਸਾਰੇ ਜਣੇ ਆਪਣੇ ਬਾਨੀ ਜੀ ਇਮਰਾਨ ਜੀ ਇਹਨਾਂ ਦਾ ਬੜਾ ਇੰਪੋਰਟੈਂਟ ਰੋਲ ਰਿਹਾ ਬਾਨੀ ਜੀ ਦਾ ਇਮਰਾਨ ਜੀ ਦਾ ਸਿਮਰਨ ਸਾਡਾ ਘਰ ਦਾ ਸਭ ਤੋਂ ਛੋਟਾ ਬੱਚਾ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਰਿਹਾ ਔਰ ਹਮੇਸ਼ਾ ਸਾਡੇ ਘਰ ਦਾ ਵਾਈ ਮੀਡੀਆ ਦਾ ਸਾਡਾ ਸਭ ਤੋਂ ਛੋਟਾ ਬੱਚਾ ਸਿਮਰਨ ਰਹੇਗੀ ਔਰ ਸਿਮਰਨ ਵਰਗੀ ਮੈਂ ਕਈ ਵਾਰ ਫਿਰ ਬਾਕੀ ਬੰਦੇ ਪਤਾ ਨਹੀਂ ਹੁਣ ਦੇਖੋ ਇੱਕ ਗੱਲ ਮੇਰੀ ਪੱਕੀ ਹੈ ਮੈਂ ਵੀ ਸੌਰਵ ਗਾਂਗਲੀ ਸਟਾਈਲ ਗੱਲ ਜੋ ਕਹਿਣੀ ਹੈ ਸਹੀ ਕਹਿਣੀ ਹੈ ਜਦੋਂ ਰੇਡੀਓ ਤੇ ਆ ਗਏ ਟੀਵੀ ਤੇ ਆ ਗਏ ਸਿਮਰਨ ਵਰਗੀ ਜਿਹੜੀ ਹੋਸਟ ਹੈ ਉਹ ਕੈਨੇਡਾ ਦੇ ਵਿੱਚ ਨਾ ਆਈ ਹੈ ਪਤਾ ਨਹੀਂ ਆਏਗੀ ਕਿ ਨਹੀਂ ਆਏਗੀ ਕਦੇ ਉਹ ਮੈਨੂੰ ਨਹੀਂ ਪਤਾ ਬਟ ਸਿਮਰਨ ਸਾਡਾ ਜਿਹੜਾ ਉਹਨਾਂ ਬੜਾ ਇੰਪੋਰਟੈਂਟ ਰੋਲ ਰਿਹਾ ਸੋ ਸਿਮਰਨ ਵਰਗੀ ਹੋਸਟ ਆਈ ਡੋਂਟ ਥਿੰਕ ਸੋ ਕਦੇ ਆਣਗੇ ਸੋ ਉਹਨਾਂ ਦਾ ਬਹੁਤ ਇੰਪੋਰਟੈਂਟ ਰੋਲ ਰਿਹਾ ਇਸ ਵਾਈ ਮੀਡੀਆ ਚ ਔਰ ਬਾਨੀ ਜੀ ਜਿਸ ਦ ਵੇ ਸ਼ੀ ਮੈਨੇਜਿਸ ਐਵਰੀਥਿੰਗ, ਕਮਾਲ ਹੈ। ਸਰਦਾਰ ਗੁਰਪ੍ਰੀਤ ਸਿੰਘ ਲੂਣਾ ਦੇ ਨਾਲ ਇਹ ਅੱਛਾ, ਜਿਸ ਤਰ੍ਹਾਂ ਅਸੀਂ ਸ਼ੁਰੂ ਚ ਮੈਂ ਤੇ ਪ੍ਰੀਤ ਜੀ ਅਸੀਂ ਸਾਰੇ ਇੱਧਰ ਲੀਡ ਕਰਦੇ ਸੀ ਉਸੇ ਤਰ੍ਹਾਂ, ਤੇ ਇਹਨਾਂ ਦਾ ਬਾਨੀ ਜੀ ਦਾ ਔਰ ਗੁਰਪ੍ਰੀਤ ਸਰਦਾਰ ਗੁਰਪ੍ਰੀਤ ਸਿੰਘ ਲੂਣਾ ਹੁਣਾਂ ਦੇ ਨਾਲ ਜੋ ਰੋਲ ਇਹਨਾਂ ਲੋਕਾਂ ਦਾ ਰਿਹਾ ਉਹ ਕਮਾਲ ਹੈ। ਔਰ ਇਮਰਾਨ ਜੀ ਤਾਂ ਜਦੋਂ ਦੇ ਆਏ ਆ ਸਾਡੇ ਐਸੇ ਭਰਾ ਬਣ ਗਏ ਨੇ ਕਿ ਇਮਰਾਨ ਜੀ ਉਹਨਾਂ ਦਾ ਸਾਰਾ ਪਰਿਵਾਰ ਕਮਾਲ ਦਾ ਇਹਨਾਂ ਦਾ ਰੋਲ ਰਿਹਾ ਇਮਰਾਨ ਜੀ ਦਾ। ਇਹ ਤੇ ਬਸ ਉਹ ਕਹਿੰਦੇ ਨਾ ਘਰ ਦੇ ਵਿੱਚ ਇੱਕ ਭਰਾ ਨਾਲ ਬੈਠਾ ਹੋਵੇ ਤੇ ਉਹ ਬਸ ਫਿਰ ਕੰਮ ਸਾਰਾ ਵਧੀਆ ਚੱਲਦਾ ਰਹਿੰਦਾ ਹੈ। ਉਹ ਰੋਲ ਇਹਨਾਂ ਦਾ ਇਮਰਾਨ ਸਾਹਿਬ ਦਾ ਹੈ ਸਾਡੇ ਵਾਈ ਮੀਡੀਆ ਦੀ ਫੈਮਿਲੀ ਦੇ ਵਿੱਚ। ਫਿਰ ਉਸ ਤੋਂ ਬਾਅਦ ਮੈਂ ਜ਼ਰੂਰ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹੈਗਾ ਕਿ ਸਾਡੇ ਜਿਹੜੀ ਯੂਥ ਬ੍ਰਿਗੇਡ ਹੈ ਉਹਦੇ ਵਿੱਚੋਂ ਮਨਸਿਮਰਨ ਜੀ, ਸ਼ੁਭੀ ਸਿੰਘ ਜੀ ਇਹ ਲੀਡ ਕਰਦੇ ਨੇ ਸਾਡੀ ਯੂਥ ਬ੍ਰਿਗੇਡ ਨੂੰ। ਸੋ ਬਹੁਤ ਕਮਾਲ ਦਾ ਦੋਨੋਂ ਬੱਚਿਆਂ ਦਾ ਕੰਮ ਹੈ। ਏਦਾਂ ਲੱਗਦਾ ਹੈ ਕਿ ਯੂਥ ਬ੍ਰਿਗੇਡ ਨੂੰ ਜਿਹੜਾ ਲੀਡ ਕਰਨ ਦਾ ਰੋਲ ਹੈ ਇਹਨਾਂ ਦਾ ਬੜਾ ਇੰਪੋਰਟੈਂਟ ਹੈ। ਪਰ ਆਫ ਕੋਰਸ ਜਸਮੀਤ ਜੀ, ਸ਼ੀ ਇਜ਼ ਜੁਆਇਨਡ ਦਾ ਯੂਥ ਬ੍ਰਿਗੇਡ ਐਜ਼ ਵੈਲ, ਸ਼ੀ ਇਜ਼ ਵੈਰੀ ਐਕਟਿਵ, ਡੂਇੰਗ ਵੈਰੀ ਗੁੱਡ ਵਰਕ। ਔਰ ਉਧਰੋਂ ਮੈਂ ਜੇ ਮੈਂ ਦੁਬਾਰਾ ਚੈਨਲ ਵੱਲ ਜਾਵਾਂ ਤੇ ਯੈਸ, ਮਾਹੀਨ ਜੀ ਐਂਡ ਰਮੀਸ਼ਾ ਜੀ, ਬੋਥ ਆਫ ਦੈਮ ਐਕਸਲੈਂਟ ਬੈਕਬੋਨ ਫਾਰ ਦਾ ਆਰਗਨਾਈਜੇਸ਼ਨ। ਇਹਨਾਂ ਨੂੰ ਵੀ 8 ਸਾਲ ਹੋ ਗਏ। ਇਹ ਮੈਂ ਮਾਫੀ ਚਾਹੁੰਦਾ ਵੀ ਜਿਹੜੇ ਬੱਚੇ ਸਾਡੇ ਅੱਜ 5 ਈਅਰਸ ਔਰ ਲੈਸ ਨੇ ਉਹਨਾਂ ਦਾ ਨਾਮ ਮੈਂ ਬਾਅਦ ਚ ਲਵਾਂਗਾ, ਜਿਨ੍ਹਾਂ ਨੂੰ ਵਾਈ ਮੀਡੀਆ ਜੁਆਇਨ ਕੀਤੇ 5 ਸਾਲ ਤੋਂ ਘੱਟ ਨੇ। ਸੋ ਮੈਂ ਕਿਉਂਕਿ ਜਿਨ੍ਹਾਂ ਲੋਕਾਂ ਨੇ 22 ਸਾਲ, 25 ਸਾਲ, 20 ਸਾਲ, 15 ਸਾਲ, 10 ਸਾਲ ਜਾਂ ਮਿਨੀਮਮ ਜਿਨ੍ਹਾਂ ਨੇ 5 ਸਾਲ ਤੋਂ ਜ਼ਿਆਦਾ ਲਗਾ ਦਿੱਤੇ ਨੇ ਵਾਈ ਮੀਡੀਆ, ਮੈਂ ਪਹਿਲਾਂ ਉਹਨਾਂ ਸਾਰਿਆਂ ਦੇ ਨਾਮ ਲੈ ਦਵਾਂ। ਔਰ ਮੈਂ ਇੱਕ ਦਿਨ ਗਿਣ ਰਿਹਾ ਸੀਗਾ ਕਿ ਜਿਨ੍ਹਾਂ ਨੂੰ 4 ਸਾਲ, 5 ਸਾਲ ਮੈਂ ਮਿਨੀਮਮ ਮੈਂ ਕ੍ਰਾਈਟੀਰੀਆ ਰੱਖਿਆ, ਮੈਂ ਕਿਹਾ 4 ਸਾਲ ਤੋਂ ਜ਼ਿਆਦਾ ਕਿੰਨੇ ਜਿਨ੍ਹਾਂ ਨੂੰ ਹੋ ਗਏ ਵਾਈ ਮੀਡੀਆ ਚ। ਤੇ ਮੈਂ ਦੇਖ ਰਿਹਾ ਸੀਗਾ ਜਿਵੇਂ ਪ੍ਰੀਤ ਜੀ ਔਰ ਆਪਣੀ, ਕਿਉਂਕਿ ਸਾਡੀ ਵੀ ਰੋਟੀ ਇਹਦੇ ਤੋਂ ਚੱਲਦੀ ਹੈ, ਦਾਲ ਫੁਲਕਾ ਇਹਦੇ ਤੋਂ ਚੱਲਦਾ ਹੈ, ਮੇਰਾ ਤਾਂ ਪ੍ਰੀਤ ਜੀ ਦਾ ਤਾਂ ਮੈਂ ਇੰਕਲੂਡ ਕਰਕੇ ਦੇਖ ਰਿਹਾ ਸੀ ਕਿ ਵੀ ਹੈਵ 23 ਪੀਪਲ, 23 ਜਣੇ ਨੇ ਜਿਨ੍ਹਾਂ ਨੂੰ ਕਿ ਮਿਨੀਮਮ 4 ਈਅਰਸ ਔਰ ਮੋਰ ਹੋ ਚੁੱਕੇ ਨੇ ਅੱਜ ਵਾਈ ਮੀਡੀਆ ਚ, 23 ਆਫ ਅਸ ਹੂ ਆਰ ਵਰਕਿੰਗ ਰਾਈਟ ਨਾਓ, ਜਿਹੜੇ ਵਰਕ ਕਰ ਰਹੇ ਨੇ ਕਰੰਟਲੀ। ਬਾਕੀ ਜਿਹੜੇ ਚਲੇ ਗਏ ਨੇ ਉਹ ਤਾਂ ਅਲੱਗ ਹੈ, ਜਿਨ੍ਹਾਂ ਨੇ 4 ਸਾਲ ਤੋਂ ਜ਼ਿਆਦਾ ਲਗਾਏ ਹੋਣਗੇ, ਬਟ ਹੂ ਆਰ ਵਰਕਿੰਗ ਕਰੰਟਲੀ 23 ਪਲੱਸ। ਫਿਰ ਮੈਂ ਹਾਂ, ਦੋਨਾਂ ਜਣੇ ਵੀ 4 ਸਾਲ ਪਲੱਸ ਕੈਟੇਗਰੀ ਚ ਹੈਗੇ ਨੇ, ਦੋਨੋਂ ਜਣੇ ਰਮੀਸ਼ਾ ਜੀ ਐਂਡ ਜਿਨ੍ਹਾਂ ਨੂੰ ਵੀ 7-8 ਸਾਲ ਹੋ ਗਏ ਦੋਨਾਂ ਨੂੰ। ਵੈਰੀ ਵੈਰੀ ਗੁੱਡ ਵਰਕ, ਹਾਰਡ ਵਰਕ ਇਹਨਾਂ ਦਾ, ਅਸੀਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਦੇ ਬਿਨ ਬੋਟ ਵਰਕਿੰਗ ਵੈਰੀ ਹਾਰਡ ਫਾਰ ਦਾ ਆਰਗਨਾਈਜੇਸ਼ਨ ਨੂੰ ਇਸ ਮੁਕਾਮ ਤੇ ਲੈ ਕੇ ਆਉਣ ਵਾਸਤੇ। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਨਾਲ ਹੀ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹੈਗਾ ਸੀਆ ਜੀ ਦਾ, ਰਾਈਟ ਫਰੋਮ ਡੇ 1 ਸਾਡੇ ਆਊਟਸਾਈਡ ਦੀ ਜਿਹੜੀ ਰਿਕਾਰਡਿੰਗ ਹੈ ਉਹਨਾਂ ਨੇ ਬੜਾ ਇੰਪੋਰਟੈਂਟ ਰੋਲ ਅਦਾ ਕੀਤਾ ਹੈ। ਸ਼ੀ ਇਜ਼ ਡਨ ਵੈਰੀ ਗੁੱਡ ਹਾਰਡ ਵਰਕ ਫਾਰ ਦੈਟ ਐਜ਼ ਵੈਲ। 4 ਈਅਰ ਪਲੱਸ ਦੀ ਕੈਟੇਗਰੀ ਚ ਰੀਆ ਜੀ ਵੀ ਆਉਂਦੇ ਨੇ, ਬਹੁਤ ਇੰਪੋਰਟੈਂਟ ਉਹਨਾਂ ਦਾ ਰੋਲ ਰਿਹਾ। ਸੋ ਸ਼ੀ ਇਜ਼ ਵਰਕਡ ਵੈਰੀ ਵੈਰੀ ਹਾਰਡ, ਈਵਨ ਇੱਥੋਂ ਨਿਕਲੀਆਂ ਰਿਕਾਰਡਿੰਗ, ਵੈਨਕੂਵਰ ਜਾਣਾ, ਰਿਕਾਰਡਿੰਗ ਕਰਨੀਆਂ, ਵੈਨਕੂਵਰ ਦੇ ਪ੍ਰੋਗਰਾਮ ਨਿਪਟਾਣੇ। ਸੋ ਉਹਨਾਂ ਦਾ ਵੀ ਬਹੁਤ ਇੰਪੋਰਟੈਂਟ ਹਾਰਡ ਵਰਕ ਰਿਹਾ। ਇੰਦਰਜੀਤ ਸਾਹਿਬ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਆਈ ਥਿੰਕ ਹੀ ਇਜ਼ ਆਲਸੋ ਵਿਦ ਆਰਗਨਾਈਜੇਸ਼ਨ ਫਾਰ ਗੁੱਡ, ਸਾਰੇ 4 ਈਅਰ ਪਲੱਸ ਹੈ ਜੀ, ਉਹਨਾਂ ਦਾ ਵੀ 8-9 ਸਾਲ ਹੋ ਚੁੱਕੇ ਨੇ। ਸੋ ਅੱਜ ਬਹੁਤ ਵਧੀਆ ਹਾਰਡ ਵਰਕ ਇੰਦਰਜੀਤ ਜੀ ਜਿਹੜੇ ਕਰ ਰਹੇ ਨੇ, ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਹੋਰ ਨਾਮ ਮੈਂ ਲੈਂਦਾ ਰਿਹਾ। ਤੁਹਾਡਾ ਵੀ ਕੈਟੇਗਰੀ ਅਰਵਿੰਦ ਜੀ, ਤੁਹਾਡੀ ਕੈਟੇਗਰੀ 4 ਈਅਰ ਪਲੱਸ ਹੋ ਗਈ ਹੈ, ਤੁਸੀਂ ਕਿੰਨੇ ਸਾਲ ਹੋ ਗਏ ਤੁਹਾਨੂੰ ਵਾਈ ਮੀਡੀਆ ਦੇ ਨਾਲ?
ਆਲਮੋਸਟ 5 ਈਅਰ ਸਰ,
ਆਲਮੋਸਟ 5 ਈਅਰ,
ਹਾਂਜੀ
2019 ਤੋਂ ਤੁਸੀਂ ਹੈਗੇ ਹੋ ਵਾਈ ਮੀਡੀਆ ਦੇ ਨਾਲ। ਵੈਰੀ ਗੁੱਡ, ਵੈਰੀ ਗੁੱਡ, ਤੁਹਾਡੀ ਵੀ ਫਿਰ ਤੁਸੀਂ ਵੀ ਵੈਟਰਨ ਹੋ ਗਏ ਜੀ, 4 ਈਅਰ ਪਲੱਸ ਕੈਟੇਗਰੀ ਹੈ ਤੁਹਾਡੀ ਜੀ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਵੀ ਲਗਾਤਾਰ ਜੁੜੇ ਹੋਏ ਹੋ ਵਾਈ ਮੀਡੀਆ ਦੇ ਨਾਲ, ਔਰ ਯੂ ਆਰ ਆਲਸੋ ਵਰਕਿੰਗ ਵੈਰੀ ਵੈਰੀ ਹਾਰਡ। ਸੋ ਮੈਂ 22 ਬੰਦੇ ਕਹਿੰਦਾ ਸੀ, ਮੈਂ 23 ਹੋ ਗਿਆ ਸਰ, ਮੈਂ ਤੁਹਾਡੀ ਕੈਟੇਗਰੀ, ਮੈਨੂੰ ਪਤਾ ਨਹੀਂ ਸੀ ਵੀ ਤੁਹਾਨੂੰ 5 ਸਾਲ ਹੋ ਗਏ, ਮੈਂ 5 ਸਾਲ ਪਲੱਸ ਵਾਲੀ ਕੈਟੇਗਰੀ ਗਿਣ ਰਿਹਾ ਸੀ। ਸੋ ਤੁਸੀਂ 5 ਈਅਰ ਚ ਆ ਗਏ ਹੋ, ਸੋ ਫਿਰ 23 ਬੰਦੇ ਹੋ ਗਏ, ਫਿਰ ਇਹਦਾ ਮਤਲਬ ਤੁਹਾਨੂੰ ਤੁਸੀਂ 5 ਈਅਰ ਕੈਟੇਗਰੀ ਚ ਆ ਗਏ ਹੋ ਸਰ। 5 ਸਾਲ ਤੋਂ ਬਾਅਦ ਤਾਂ ਫਿਰ ਵੈਟਰਨ ਕੈਟੇਗਰੀ ਚ ਆ ਗਏ ਨਾ, ਤੁਸੀਂ ਵੈਟਰਨ ਖਿਲਾੜੀ ਹੋ ਗਏ, ਪੁਰਾਣੇ ਖਿਲਾੜੀ ਹੋ ਗਏ ਕ੍ਰਿਕਟ ਦੇ। ਹੈ
ਥੈਂਕ ਯੂ,
ਤੁਹਾਡਾ ਵੀ ਬਹੁਤ ਬਹੁਤ, ਨੋ ਯੂ ਆਰ ਆਲਸੋ, ਦੇਖੋ ਮੈਂ ਤਾਂ ਪਹਿਲੇ ਇਹ ਗੱਲ ਕਹਿੰਦਾ ਕਿ ਹਾਰਡਵਰਕ ਤੋਂ ਬਿਨਾਂ ਜਿਹੜਾ ਬੰਦਾ ਹਾਰਡਵਰਕ ਨਹੀਂ ਕਰੇਗਾ ਉਹ ਵਾਈ ਮੀਡੀਆ ਚ ਚੱਲ ਨਹੀਂ ਪਾਏਗਾ। ਕਿਉਂਕਿ ਦੇਖੋ ਸਰ, ਮੈਂ ਸਿੱਧੀ ਜੀ ਗੱਲ ਕਹਿੰਦਾ ਕਿ ਰਾਤ ਮੈਂ ਹੈਡਲਾਈਨਸ ਭੇਜੀਆਂ, ਗਰੁੱਪ ਚ ਭੇਜੀਆਂ ਸੀ, ਤੁਸੀਂ ਦੇਖ ਹੀ ਲਈਆਂ ਸਾਰੀਆਂ ਟਰੰਪ ਵਾਲੀਆਂ, ਠੀਕ ਹੈ। ਨਹੀਂ, ਰਾਤ ਮੈਂ ਹੈਡਲਾਈਨਸ ਭੇਜ ਕੇ ਸਾਰੀਆਂ, ਸੰਡੇ ਰਾਤ ਨੂੰ ਮੈਂ 1:30 ਵਜੇ ਸੁੱਤਾ ਤੇ ਸਵੇਰੇ 6:15 ਮੇਰਾ ਪਹਿਲਾ ਫੋਨ ਚਲਾ ਗਿਆ ਸੀ ਨਾਮ ਵੀ ਲੈਮਨ ਸਿਮਰਨ ਜੀ ਨੂੰ, 6:30 ਇਹਨਾਂ ਨੂੰ ਗਿਆ, 7 ਮੈਂ ਬਾਨੀ ਜੀ ਨੂੰ ਫੋਨ ਕਰ ਦਿੱਤਾ ਵੀ ਏਦਾਂ ਦਾ ਆਹ ਕੰਮ ਕਰਨੇ ਆ, 7:30 ਸੂਰਿਆ ਜੀ ਨੂੰ ਫੋਨ ਕਰਤਾ ਸੀ ਸਵੇਰੇ ਵੀ, ਰਾਤ ਮੈਂ 1:30 ਹੈਡਲਾਈਨਸ ਭੇਜ ਗਿਆ, 3-4 ਘੰਟੇ ਸੁੱਤਾ, ਮੈਂ 7:30 ਮੇਰਾ ਸੂਰਿਆ ਜੀ ਨੂੰ ਆ ਗਿਆ ਸੀ ਫੋਨ, ਮੈਂ ਕਿਹਾ ਜੀ ਆਹ ਹੈਡਲਾਈਨਸ ਫਟਾਫਟ ਫੜ ਲਓ ਸਾਰੀਆਂ ਟੈਰਿਫ ਦੀਆਂ। ਤੇ ਫਿਰ ਮੇਰੀ ਅਗਲੀ ਗੱਲ ਫਿਰ ਇਹਨਾਂ ਦੇ ਨਾਲ ਹੋਈ ਆਪਣੇ ਬਾਨੀ ਜੀ ਦੇ ਨਾਲ, ਤੇ ਫਿਰ 7:45 ਮੇਰੇ ਖਿਆਲ ਨਾਲ, ਮੈਂ ਸਭ ਨੂੰ ਕਾਲ ਵੀ ਦੱਸ ਦਿੰਦਾ, 7:45 ਮੈਂ ਈਸ਼ਾ ਜੀ ਨੂੰ ਫੋਨ ਕੀਤਾ, ਕਿਉਂਕਿ ਕੰਟੈਂਟ ਲੀਡ ਕਰਦੇ ਨੇ, ਕਿ ਈਸ਼ਾ ਜੀ ਆਹ ਹੈਡਲਾਈਨਸ ਨੇ ਸਾਰੀਆਂ ਨੂੰ ਇੱਦਾਂ ਕਰੋ। ਔਰ 7:45 ਫਿਰ ਮੈਂ ਨਾਲ ਹੀ ਜਿਹੜੀ ਸਾਡੀ ਸਵੇਰੇ ਮਾਰਨਿੰਗ ਮੀਟਿੰਗ ਹੁੰਦੀ ਹੈ 8:45 ਉਹ ਜੁਆਇਨ ਕਰ ਲਈ। ਸੋ ਇੱਕ ਦੋ ਚੀਜ਼ਾਂ ਮੈਂ ਜ਼ਰੂਰ ਕੋਸ਼ਿਸ਼ ਕਰਦਾ ਹੁੰਦਾ, ਪਹਿਲੀ ਚੀਜ਼ ਇਹ ਹੈ ਕਿ ਹਾਰਡ ਵਰਕ ਕਰੋ। ਅੱਜ 25 ਸਾਲ ਬਾਅਦ ਵੀ ਮੈਨੂੰ ਇੱਦਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਪਹਿਲੇ ਦਿਨ ਆਇਆ ਮੈਂ ਕੰਮ ਤੇ, ਅੱਜ ਹੀ ਮੈਂ ਚਾਹੁੰਦਾ ਆਈ ਵਾਂਟ ਟੂ ਲਰਨ। ਸੋ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ, ਕਮਿਊਨਿਟੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਸਭ ਤੋਂ ਪਹਿਲਾਂ ਪਰਮਾਤਮਾ ਦਾ, ਫਿਰ ਕਮਿਊਨਿਟੀ ਦਾ, ਔਰ ਉਸ ਤੋਂ ਬਾਅਦ ਫਿਰ ਸਪੋਂਸਰ, ਫਿਰ ਸਾਡੀ ਵਾਈ ਮੀਡੀਆ ਦੀ ਟੀਮ। ਸੋ ਔਰ ਜਿੰਨੇ ਬੱਚੇ ਨਵੇਂ ਆ, ਮੈਂ ਸਭ ਦਾ ਨਾਮ ਲਵਾਂਗਾ ਤਾਂ ਲੇਟ ਹੋ ਜਾਵਾਂਗੇ, ਕਿਉਂਕਿ ਐਟਲੀਸਟ ਆਈ ਥਿੰਕ ਦੇਰ ਆਰ 15-17 ਪੀਪਲ ਮੋਰ, ਬਟ ਇਹ ਸਾਰੇ ਯੰਗ ਬੱਚੇ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ, ਜਿਨ੍ਹਾਂ ਨੇ 5 ਸਾਲ ਤੋਂ ਵੱਧ ਕੰਮ ਕੀਤਾ ਹੈ, 15-20 ਜਣੇ, ਮੈਂ ਸਭ ਦਾ ਨਾਮ ਲੈ ਕੇ ਇਸ ਲਈ ਉਹਨਾਂ ਦਾ ਸੋਚਿਆ ਅੱਜ ਧੰਨਵਾਦ ਕਰੀਏ, ਕਿਉਂਕਿ ਈਅਰ 2025 ਵੀ ਆਰ ਆਲਮੋਸਟ ਅਬਾਊਟ ਟੂ ਐਂਟਰ। ਅਸੀਂ ਅਗਲੇ ਸਾਲ ਜਿਹੜਾ ਹੈਗਾ ਜੀ ਅਪ੍ਰੈਲ ਦੇ ਵਿੱਚ ਵੀ ਵਿਲ ਬੀ ਐਂਟਰਿੰਗ ਅਵਰ 25th ਈਅਰ। ਵਾਈ ਮੀਡੀਆ ਨੂੰ 25 ਸਾਲ ਦੀ ਐਂਟਰੀ ਹੋ ਜਾਣੀ ਹੈ, ਔਰ ਅੱਜ ਇੱਕ ਹੋਰ ਬੜਾ ਇੰਪੋਰਟੈਂਟ ਦਿਨ ਇਸ ਲਈ ਹੈ ਕਿਉਂਕਿ ਅੱਜ ਅਸੀਂ AM 770 ਦੇ ਉੱਤੇ ਅੱਜ ਅਸੀਂ ਐਲਾਨ ਕਰ ਰਹੇ ਹਾਂ AM 770 ਤੇ ਕਿ ਅਸੀਂ 2013 ਅਪ੍ਰੈਲ ਚ ਅਸੀਂ ਆਏ ਸੀ, ਸਿਰਫ ਇੱਕ ਘੰਟਾ ਸੀਗਾ ਸਾਡੇ ਕੋਲ 11 to 12, ਜਸਟ 1 ਆਵਰ। ਸੋ ਅੱਜ ਅਸੀਂ ਐਲਾਨ ਕਰ ਰਹੇ ਹਾਂ ਕਿ 21st February ਤੋਂ ਅਸੀਂ ਸਵੇਰੇ 8 ਵਜੇ ਤੋਂ ਲੈ ਕੇ 12 ਵਜੇ ਤੱਕ 4 ਆਵਰਸ ਨਾਨ ਸਟੋਪ AM 770 ਤੇ, ਵੈਸੇ ਤੇ ਸਵੇਰੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਅਸੀਂ ਲਗਾਤਾਰ, ਤੁਸੀਂ ਸਾਨੂੰ ਚੈਨਲ ਵਾਏ ਤੇ ਅਸੀਂ ਪਹਿਲਾਂ ਹੀ ਪ੍ਰੋਗਰਾਮ ਕਰ ਹੀ ਰਹੇ ਹਾਂ। ਸੋ ਘਰ ਦੇ ਵਿੱਚ ਬੈਠੇ ਹੋ ਤਾਂ ਆਰਾਮ ਦੇ ਨਾਲ ਚੈਨਲ ਵਾਏ ਆਨ ਕਰਕੇ ਰੱਖੋ, ਬਾਹਰ ਡਰਾਈਵ ਕਰ ਰਹੇ ਹੋ ਤਾਂ ਫਿਰ ਰੇਡੀਓ ਵਾਏ ਦੇ ਉੱਤੇ। ਸੋ 24 ਆਵਰਸ ਤੁਸੀਂ ਚੈਨਲ ਵਾਏ ਦੇਖਦੇ ਹੋ, ਵਾਈ ਪਲੱਸ ਦੇਖਦੇ ਹੋ, ਨਾਲ ਤੁਸੀਂ ਰੇਡੀਓ ਸੁਣਦੇ ਹੋ, ਨਾਲ ਤੁਸੀਂ ਸਾਡੇ ਡਿਜੀਟਲ ਪਲੇਟਫਾਰਮਸ ਨੇ। ਕੋਈ ਵੀ ਜਾਣਕਾਰੀ 416-475-5000, ਔਰ ਮੇਰਾ ਸਭ ਦਾ ਧੰਨਵਾਦ ਕਰਦੇ ਹਾਂ, ਨਾਲ ਨਾਲ ਇਨਕਰੇਜ ਜ਼ਰੂਰ ਕਰਾਂਗਾ ਅੱਜ ਦੇ ਯੰਗ ਬੱਚਿਆਂ ਨੂੰ ਕਿ ਇਹ ਕੰਟਰੀ ਤੁਹਾਨੂੰ ਸਭ ਕੁਝ ਦਿੰਦਾ, ਬੈਸਟ ਕੰਟਰੀ ਜੀ, ਬੈਸਟ ਕੰਟਰੀ ਆ। ਟੈਰਿਫ ਦੀ ਵਾਰ ਹੈ ਮੇਰੀ ਹੈਡਲਾਈਨ, ਮੈਂ ਪਤਾ ਨੀ ਹੁਣ ਅੱਜ ਸ਼ਾਮ ਤੱਕ ਕੀ ਲਿਖਾਂਗਾ, ਕਿਉਂਕਿ ਕੱਲ ਦਾ ਦਿਨ ਵੀ ਮੈਂ ਮੇਰੇ ਕੋਲ ਹੈ ਟਿਊਜ਼ਡੇ, ਬਟ ਆਈ ਐਮ ਗੋਇੰਗ ਟੂ ਰਾਈਟ ਐਨ ਐਡੀਟੋਰੀਅਲ ਦਿਸ ਈਅਰ, ਜਿਹਦੀ ਮੈਂ ਹੈਡਲਾਈਨ ਇਹ ਕਰਾਂਗਾ ਕਿ ਵੀ ਲਵ ਅਮੈਰੀਕਾ। ਸੋ ਪਹਿਲੀ ਲਾਈਨ ਸੁਣ ਕੇ ਕਈ ਲੋਕ ਹੈਰਾਨ ਹੋ ਜਾਣਗੇ, ਇਸ ਲਈ ਮੈਂ ਸੋਚ ਰਿਹਾ ਸੀ ਲਿਖਾਂ ਕਿ ਨਾ ਲਿਖਾਂ, ਬਟ ਹਜੇ ਮੈਂ ਹੈਡਲਾਈਨ ਫਾਈਨਲਾਈਜ਼ ਕਰ ਰਿਹਾ, ਦੈਟ ਇਜ਼ ਪਾਰਟ ਆਫ ਦਾ ਐਡੀਟਰ। ਸੋ ਮੈਂ ਐਡੀਟੋਰੀਅਲ ਲਿਖਾਂਗਾ, ਪੂਰਾ ਮੇਰਾ ਆਰਟੀਕਲ ਹੋਏਗਾ, ਵਿਚਾਰ ਹੋਣਗੇ ਮੇਰੇ ਐਜ਼ ਐਨ ਐਡੀਟਰ, ਗਰੁੱਪ ਐਡੀਟਰ ਆਫ ਵਾਈ ਮੀਡੀਆ। ਵੀ ਲਵ ਅਮੈਰੀਕਾ ਬਟ ਕੈਨੇਡਾ ਫਸਟ, ਸਾਡੇ ਲਈ ਕੈਨੇਡਾ ਫਸਟ ਹੈ, ਇਹ ਸਭ ਤੋਂ ਖੂਬਸੂਰਤ ਕੰਟਰੀ ਹੈ। ਵੀ ਲਵ ਇੰਡੀਆ, ਅਸੀਂ ਇੰਡੀਆ ਨੂੰ ਬੜਾ ਪਿਆਰ ਕਰਦੇ ਹਾਂ, ਔਰ ਜਿਹੜੀ ਵੀ ਕੰਟਰੀ ਤੋਂ ਤੁਸੀਂ ਜਦੋਂ ਅਸੀਂ ਇੱਥੇ ਆਏ ਹਾਂ, ਸਭ ਤੋਂ ਵਧੀਆ ਚੀਜ਼ ਜਿਹੜੀ ਮੈਂ ਇੱਥੇ ਆ ਕੇ ਸਿੱਖੀ ਹੈ ਇਸ ਕੈਨੇਡਾ ਚ ਆ ਕੇ, ਕਿ ਚਾਹੇ ਤੁਸੀਂ ਪਾਕਿਸਤਾਨ ਤੋਂ, ਅਫਗਾਨਿਸਤਾਨ ਤੋਂ, ਹਰ ਕੰਟਰੀ ਇੰਨੀ ਖੂਬਸੂਰਤ ਹੈ, ਚਾਈਨਾ ਤੋਂ ਆ, ਕਿਤੋਂ ਵੀ ਹੈ, ਇੰਨਾ ਵਧੀਆ ਕਲਚਰ, ਮੈਨੂੰ ਤਾਂ ਸਾਨੂੰ ਤਾਂ ਹਰ ਕਮਿਊਨਿਟੀ ਵੱਲੋਂ ਪਿਆਰ ਮਿਲਿਆ। ਸਾਡੇ ਵੀਰ, ਬੜੇ ਵੀਰ ਮਨਸੂਰ ਚੀਮਾ ਸਾਹਿਬ ਦਾ ਕਿੱਦਾਂ ਦੇਣ ਦੇ ਦਈਏ, ਸਾਡੇ ਲਈ ਮੈਟਰ ਹੀ ਨਹੀਂ ਕਰਦਾ ਕਿ, ਔਰ ਇਹ ਤੇ ਵੈਸੇ ਵੀ ਇਹਨਾਂ ਦੀ ਜਿਹੜੀ ਕਮਿਊਨਿਟੀ ਸਾਰੀ ਜਿਹੜੀ ਅਹਿਮਦੀਆ ਮੁਸਲਿਮ ਜਮਾਤ ਹੈ ਨਾ, ਇਹਨਾਂ ਕੋਲ ਤੇ ਹੈ ਹੀ ਹੋਰ ਕੁਛ ਨਹੀਂ ਸਵਾਏ ਪਿਆਰ ਦੇ, ਇੰਨਾ ਪਿਆਰ ਹੈ ਇਹਨਾਂ ਦੇ ਵਿੱਚ, ਲਵ ਫੋਰ ਆਲ ਹੇਟਡ ਫੋਰ ਨਾਨ, ਇਹਨਾਂ ਨੇ ਲਾਗੂ ਕਰ ਦਿੱਤਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਕਾਲਰਸ ਬਹੁਤ ਇੰਤਜ਼ਾਰ ਕਰ ਰਹੇ ਨੇ, ਨਾਲ ਦੀ ਨਾਲ ਕਾਲਸ ਲੈਂਦੇ ਚਲੇ ਜਾਂਦੇ। ਕੁਲਦੀਪ ਗਰੇਵਾਲ ਸਾਹਿਬ ਆਪਣੇ ਕਿਚਨਰ ਤੋਂ ਬੜੇ ਵੀਰ ਨੇ ਜੀ, ਫਿਰ ਉਸ ਤੋਂ ਬਾਅਦ ਵਿਰਕ ਸਾਹਿਬ ਦੀ ਵੀ ਗੱਲ ਸੁਣਾਂਗੇ, ਗੁਰਦੇਵ ਸਿੰਘ ਜੀ ਦੀ ਬੜੀ ਦਿਨਾਂ ਬਾਅਦ ਕਾਲ ਆਈ ਹੈ, ਲੱਗਦਾ ਕ੍ਰਿਕਟ ਦਾ ਮੈਚ ਦੇਖਣ ਆਉਣਗੇ। ਹਰਵਿੰਦਰ ਜੀ ਤੁਹਾਡੀ ਕਾਲ ਵੀ ਲਵਾਂਗੇ, ਅਨਿਲ ਜੀ ਆਪਕੇ ਵੀ, ਹਾਂਜੀ ਕੁਲਦੀਪ ਗਰੇਵਾਲ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਹੈਡ, ਹਾਂਜੀ ਗਰੇਵਾਲ ਸਾਹਿਬ ਫੋਨ ਅਨਮਿਊਟ ਕਰ ਲਓ ਜੀ। ਅਨਿਲ ਜੀ ਤਾਂ ਆਪਕੋ ਆਵਾਜ਼ ਆ ਰਹੀ ਹੈ, ਅਨਿਲ ਜੀ,
ਜੈ ਸ਼੍ਰੀ ਰਾਮ ਜੀ, ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ, ਜਸਵੀ ਸਪੋਰਟ,
ਜੈ ਸ਼੍ਰੀ ਰਾਮ ਜੀ, ਯੈਸ ਵੀ ਸਪੋਰਟ ਸਰ, ਹਮ ਵੀ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤੇ ਸਰ, ਵੈਲਕਮ ਸਰ, ਵੈਲਕਮ।
ਪਰਿਵਾਰ ਦਾ ਕੋਈ ਸਦਸਯ ਹੈ, ਥੋੜਾ ਆਪਣੇ ਉਦੇਸ਼ੋ ਤੇ ਭਟਕ ਰਹਾ ਹੋ, ਬੜਾ ਕੋਈ ਪਰਿਵਾਰ ਕੇ ਅੰਦਰ ਬੈਠਾ ਹੋ, ਵੋ ਦੇਖ ਰਹਾ ਹੈ ਕਿ ਜੋ ਛੋਟਾ ਸਦਸਯ ਹੈ ਵੋ ਭਟਕ ਰਹਾ ਹੈ, ਤੋ ਉਸਕਾ ਦਾਇਤਵ ਕਿਆ ਬਣਤਾ ਹੈ, ਉਸਕੋ ਉਦੇਸ਼ਯ ਕੇ ਉਪਰ ਵਾਪਿਸ ਲਾਣਾ ਬਣਤਾ ਹੈ, ਯਾ ਉਸੇ ਐਸੇ ਹੀ ਛੋੜ ਦੇਣਾ ਬਣਤਾ ਹੈ।
ਸਰ ਅਗਰ ਪਰਿਵਾਰ ਕਾ ਬੜਾ ਸਦਸਯ ਹੈ ਤੋ ਉਸਕਾ ਦਾਇਤਵ ਯਹੀ ਬਣਤਾ ਹੈ ਕਿ ਛੋਟੇ ਪਰਿਵਾਰ ਕਾ ਜੋ ਛੋਟਾ ਸਦਸਯ ਹੈ ਉਸਕੋ ਵਾਪਸ ਉਦੇਸ਼ਯ ਕੀ ਤਰਫ ਵਾਪਸ ਲਾਇਆ ਜਾਏ ਜੀ, ਬਿਲਕੁਲ।
ਅਬ ਮੈਂ ਕੁਛ ਥੋੜਾ ਸਾ ਕਠੋਰ ਬੋਲਨੇ ਵਾਲਾ ਹੂੰ, ਔਰ ਇਸਕੇ ਇਲਾਵਾ ਇੱਕ ਆਪ ਹਮਾਰਾ ਨਾਮ ਵੀ ਬੋਲ ਰਹੇ, ਹਮਾਰਾ ਨਾਮ ਬੋਲ ਰਹੇ, ਹਮ ਵੀ 4 ਸਾਲ ਸੇ ਪ੍ਰੋਬਲਮ ਹੈ।
ਸਰ ਆਪ ਤੋ ਬਿਲਕੁਲ, ਆਪਕੇ ਆਸ਼ੀਰਵਾਦ ਕੇ ਬਿਨਾ ਤੋ ਚੱਲ ਹੀ ਨਹੀਂ ਸਕਤੇ ਸਰ, ਮੈਂ ਪਹਿਲੇ ਹੀ ਕਹਿ ਰਹਾ ਥਾ, ਕਿਉਂਕਿ ਪਰਿਵਾਰ ਮੈਂ ਜੋ ਸਭੀ ਕਾ ਧੰਨਵਾਦ, ਆਪਕਾ ਬਿਲਕੁਲ ਬਹੁਤ ਬਹੁਤ ਹੱਥ ਜੋੜ ਕੇ ਧੰਨਵਾਦ ਸਰ, ਆਪਕੀ ਸ਼ੁਭ ਇੱਛਾਓ ਕੇ ਬਿਨਾ ਤੋ ਮੈਨੇ ਜੈਸੇ ਪਹਿਲੇ ਹੀ ਕਿਹਾ ਕਿ क्योंकि जब मैं बात कहता हूँ ना, सबसे पहले परमात्मा फिर कम्युनिटी, तो आपका जो सपोर्ट है कम्युनिटी की तरफ से भी, आप परिवार का भी हिस्सा है, वाई मीडिया फैमिली का हिस्सा है। वाई मीडिया फैमिली मैंने बोला ना, परमात्मा के बाद आप लोग हैं, परमात्मा के बाद अगर कोई है तो आप लोग हैं, क्योंकि अगर कम्युनिटी की सपोर्ट ना हो, आपकी भाई की सपोर्ट ना हो तो काम चल ही नहीं सकता। उसके बाद स्पॉन्सर जो पैसे दे के भी साथ जुड़ते हैं, स्पॉन्सर भी तीसरा पार्ट है, और उसके बाद मैं आता हूं, और जो हमारे ये सारे हैं ना, हम चौथे नंबर पर है, सारे नंबर फोर पर है। आप तो नंबर परमात्मा के बाद नंबर दो पे, आप पॉइंट नंबर टू आप ही हैं, तो आप तो
बहुत मैं तो देखिए ऐसा कभी कभी हाथ का काम भी करना चाहिए, थोड़ी अकेलियां भी करनी चाहिए। मैं तो उसी तरह को बोल रहा हूँ कि ऐसा कोई विशेष उद्देश्य नहीं है। अच्छा, अब मैं अपने नया विषय क्योंकि नहीं देखिए, आप समाज का जो जो आपको आपके साथ अपनी सब चीजें साझा करते हैं, स्पॉन्सर रहे हैं, सबका धन्यवाद करते हैं, लेकिन मेरा प्रश्न आपसे ये है, क्या आप सब कुछ वो करते हैं जो समाज को चाहिए, या आप अपना उनके ऊपर थोपते हैं?
इसमें दो में फर्क है कि हाँ, दो में फर्क है। मीडिया का बड़ा पुराना असूल कुछ लोगों का रहा है, और ये बहुत सक्सेसफुल फॉर्मूला भी रहा है। मैं अगर पिछली सेंचुरी में चला जाऊं तो ये बहुत सक्सेसफुल कामयाब फॉर्मूला है। मैंने इस पे बहुत रिसर्च की है, स्टडीज की हैं, और दुनिया का सबसे बड़ा मीडिया या दुनिया का सबसे बड़ा चैनल ने भी ये फॉर्मूला रखा है। अब आप कहें तो नाम भी ले देते हो, जो नाम ही लेते हो, फॉक्स न्यूज का भी फॉर्मूला यही रहा है। रॉजर आइल्स ने जब खड़ा किया तो उसने रूपर्ट मर्डॉक को बोला था कि 500 मिलियन चाहिए। वो कहता इतना पैसा, वो कहता साल में इतना पैसा बना दिया करूंगा जितना तू 500 मिलियन लगा रहा है। रॉजर आइल्स ने रूपर्ट मर्डॉक को बोला, तो उसने उसका भी फॉर्मूला यही था, गिव पीपल व्हाट दे वांट। ध्यान से फिर सुन ले, गिव पीपल व्हाट दे वांट, ठीक है? उस पर मैंने बड़ी डॉक्यूमेंट्री सुन ली, बड़े रिसर्च कर ली। सर, अगर मैं बाकी खबरों पर इतनी रिसर्च करता हूं तो आपको बना की बोल सकता हूं, बड़े बोल ना बोलते हुए, कि मीडिया पे भी बड़े आर्टिकल पढ़ती है सर, इतना कुछ स्टडी कर ली। तो उस पर छोड़ो, मुद्दे पर आओ, तो ये फॉर्मूला पता है मुझे, गिव पीपल व्हाट दे वांट। ये बट मैं ये कहता होता हूं, ये मीडिया का काम नहीं है, ये सियासतदानों पे छोड़ दो, कि प्ले टू द गैलरी, कि जो लोगों को खुश करने वाली बात है। और आजकल तो पीपल डोंट वांट मीडिया, पीपल वांट इको चैम्बर्स। उनको ये नहीं सुनना है कि सही क्या है, लोगों को ये सुनना है जो पहले ही वो मान के बैठे हैं। अगर कोई पहले मान के बैठा है कि ट्रूडो ठीक है, मैं लिबरल सपोर्टर हूं, उसको मीडिया पे बस सिर्फ दोबारा यही सुनना है, दे वांट इको चैम्बर्स, कि भाई मैं अगर लिबरल सपोर्टर हूं तो जो मीडिया यही कहेगा, जो मैं पहले ही सुनना चाहता हूं, जो पहले मान के बैठा हूं कि ट्रूडो ठीक है भाई या लिबरल ठीक है, तो वो ठीक है। जिसको ट्रंप पसंद है, जिसको कंजर्वेटिव सोच पसंद है, वो कहते हैं यार सारा तो लिबरल मीडिया है, सीएनएन लिबरल है, एमएसएनबीसी लिबरल है, तो भाई कंजर्वेटिव वाले बंदे कहां जाएंगे? वो कहते हैं फेयर, उनका स्लोगन क्या था फॉक्स न्यूज का, फेयर एंड बैलेंस्ड। वो कहते हैं फेयर एंड बैलेंस है कि उसको छोड़ो, ये स्लोगन अच्छा है फेयर एंड बैलेंस, बट गिव पीपल व्हाट दे वांट। चाहिए क्या उनको? उनको एक राइट विंग मीडिया चाहिए, वो दे दो। रूपर्ट मर्डॉक साहब, $500 मिलियन साल का बना के दूंगा, 500 मिलियन दे दो बस मुझे, और आपको अगले 5 से 10 साल में मैं दुनिया का प्लेनेट का नंबर वन चैनल दे दूंगा। वो कहते यार बंदा बातें बहुत बड़ी बड़ी कर रहा है, 500 मिलियन अब लगाऊं कि ना लगाऊं? वो कहते लगा के देखो, बातें नहीं बड़ी बड़ी कर रहा मैं, दुनिया का नंबर वन प्लेनेट दूंगा, 500 मिलियन मिनिमम दूंगा आपको साल के, ठीक है जी? उसने ये 2001 में कर दिया था, 1996 फॉक्स न्यूज वॉज लॉन्च, 2001 में। उसके बाद नंबर देख लो, लगातार एक दो महीने होंगे कि एमएसएनबीसी आगे आ गया या कभी कभी सीएनएन आगे आ गया, कंटिन्यूसली नंबर वन, हर साल $500 मिलियन का प्रॉफिट, $500 मिलियन का। एक ही थ्योरी अपनानी होती है, और वो क्या, मुझे नहीं पता। मैं 25 साल पहले कनाडा आ गया था, मुझे ही पता था एक ही थ्योरी अपनानी होगी। थ्योरी क्या होगी? तुसी रोज आके सूर्य बादलों उल्टा सीधा बोल दो, लोग कहेंगे बल्ले बल्ले। अगली थ्योरी की है, साढ़े नाल जी सेंटर बड़ा थक्का कर रही है, दिल्ली बहुत थक्का कर रही है साढ़े नाल, बल्ले बल्ले। थोड़ी बहुती गल खालिस्तान के हक च भी कर दो, उतो भी बल्ले बल्ले। थोड़ी बहुती गल इंडिया वाले के हक च कर दो, कदे खिलाफ नहीं बोलना। तुहानू जिन्ना मर्जी गलत लगता हो, जे इंडिया की गवर्नमेंट जो मर्जी धक्का करती हो, तुसी उहदे खिलाफ नहीं बोलना। इधरों जे को खालिस्तान वाली गल करते, उहदे ते भी सवाल नहीं पुछने, ठीक है जी? बादलों उल्टा सीधा बोली जाओ, पंजाब सरकार उल्टा सीधा बोली जाओ, ठीक है जी? अच्छा, इतने जिहड़ा लिबरल पार्टी है, लिबरल दे बड़े सपोर्ट ने अपनी कम्यूनिटी, वेरी गुड जी। तुसी लिबरल पार्टी के खिलाफ की गल दूर, तुसी क्वेश्चन नहीं पुछना। मीडिया के असूल सानू भी समझ आते हैं, क्वेश्चन नहीं पुछना, ठीक है जी? ओके जी, पर सर सवाल यह है कि जे असि मीडिया करना ना इत्थे ते मैनू असूल ते पता है, मैनू पता है कि मीडिया किदा चलदा है, गिव पीपल वॉट दे वॉन्ट, बट नहीं, आई विल स्पीक अप माई माइंड, हो सकता है कि मेरा ओपीनियन गलत होवे, और इसलिए असि सारे ओपीनियन लैने, इसलिए लाइन ओपन करते हैं, इसलिए असि लाइन ओपन करते हैं क्योंकि यह मोनोलॉग नहीं, यह मोनोलॉग नहीं है, यह डायलॉग है, यह डिस्कशन है, इतने इंटरैक्शन होगी। सो आई विल स्पीक अप माई माइंड, मैं तो उही गल करांगा कि जो मैनू लगेगा कि यह ठीक है, हो सकता है कि मैं गलत भी होवां, पर फैक्ट्स एंड फिगर्स इतने वाई मीडिया से पिछले 25 साल तो उही गल कर रहे हैं। गो अहेड सर।
मैं सुषमा स्वराज को दोहराना चाहूंगा, तू इधर उधर की ना बात कर, मुझे ये बता काफिला क्यों लुटा। ये शब्द उन्होंने मनमोहन सिंह से पार्लियामेंट के अंदर सदन के अंदर बोले गए थे आज बहुत लंबे समय पर, लेकिन ये शब्द बड़े उपयुक्त है आज के वातावरण में। युद्धवीर जी, आज जो कनाडा का जो जो टोटल जो प्राकार ये सारा जो स्ट्रक्चर है, इस स्ट्रक्चर के अंदर 90% लोग 40,000 से लेकर $60,000 कमाते हैं। $1,00,000 कमाने वाले कनाडा के अंदर बड़ा बड़े नाम को गिनती कर पा। तो कनाडा की जो अर्थव्यवस्था है तो उसका आधार ही है, ये वास्तविक जो आधार है, मैंने पिछले आर्टिकल पढ़ा था उसी के आधार के ऊपर मैं बोलता हूँ। अब समस्या ये है, इस समस्या के समय, ऐसी कठिन समस्या के समय जिसके अंदर में दतिया लिया गया है, तो आपको क्या लगता है कि ये दो राष्ट्रों की समस्या है या ये समस्या कुछ और है? टैरिफ का मुख्य कारण क्या है?
सर टैरिफ का जड़ा मुख्य कारण है, टैरिफ का मुख्य कारण यह है कि ट्रंप साहब जड़े ने वो कैनेडा दे नाल, खासकर ट्रूडो साहब दे नाल उनकी केमिस्ट्री ठीक नहीं है, और उन्होंने लगता है कि असी टैरिफ के जरिए पैसा बहुत बना सकते हैं, दैट इज वाई इज इम्पोजिंग टैरिफ ऑन कैनेडा, मैक्सीको एंड चाइना एज वेल। बट एक चीज जो असि हमेशा ही कहते चले आए हैं, इवन आई थिंक इट्स वर्थ रिपीटिंग इट वंस अगेन टूडे, के लीडर ओ हुंदा है जिदे कोल के नंबर वन मेरा क्राइटेरिया हुंदा ऑनेस्ट, और ऑनेस्टी तो मेरी मुराद ए ते है ही है कि पैसे की बराबरी ये सारिया चीजा ना हो, लेकिन ऑनेस्टी ना मुराद ए भी हुंदी है कि यस तुसी लोकां दे प्रति वाकई सिंसियर होवो। दूसरी चीज जिहड़ी हैगी है लीडरली जरूरी हैगी है, दैट इज करेज, करेज टू स्पीक अप द ट्रुथ, कुर्सी का लालच ना हो, तुसी सच्चाई दसो लोगों। और फाइनल चीज जिहड़ा कारण असी कैनेडा जी सिचुएशन च है, मैं डिटेल दे विच बड़ी बार पहला भी कर चुका है, होर अगे कर देंगा, सानू टैरिफ का इन्ना फर्क नहीं सी पड़ना, तुहानू लगता है कि चाइना इन्ना फर्क पएगा, लगता है इंडिया कोई फर्क पएगा, रशिया के उत्ते सैंक्शन और टैरिफ जो कुछ सब कुछ लगाता, टैरिफ तो उत्ते सैंक्शन होंदा, असी ट्रेड ही नहीं करना तुहाडे नाल, रशिया कोई खास फर्क नहीं पिया, देयर इकोनॉमी स्टिल सस्टेनिंग। सो कैनेडा भी विद ड्यू रिस्पेक्ट अदब सत्कार ना मैं बोलांगा कि कैनेडा वी आर अ G7 कंट्री, वी आर अ G20, वी आर पार्ट ऑफ G20, द बिगेस्ट इकोनॉमीज हुंदा है जी जिहड़ा G20 है, वी आर वन ऑफ द रिचेस्ट इकोनॉमीज, G7 दा असी हिस्सा है, लेकिन साढ़े लिए बड़ा जरूरी सीगा कि असी सब तो पहला अपना बिजनेस जिहड़ा डायवर्सीफाई करके रख दे, ए विजन चाहिदा इहदे वास्ते कि असी कल्ला अमेरिका दे नाल ना सारा कुछ बिजनेस कर दे, ओ असी कितने ना कितने गलती कर गए, असी कोशिश कर रहे हैं पिछले 8-7 सालों तो, पर उदे च बहुत ज्यादा कामयाबी नहीं मिली सानू, 8-10 सालों तो नहीं, आई थिंक 15-20 सालों तो कर रहे हैं असी काफी कोशिश, 20 साल हो गए मैनू देखदे आ कोशिश कि असी कर रहे हैं, बट अज भी साडा मेजर शेयर उत्थे ही है, ठीक है। सो पहली तो असी कितने ना कितने विजन सीगा या नहीं सीगा, वो गलती कितने ना कितने असी नू लागू नहीं कर पाए। दूसरी बड़ी इंपोर्टेंट पॉइंट है कि असी जे इकोनॉमिक सुपर पावर बनना है तो उहदे लई सानू होर इकोनॉमी दे उत्ते होर फोकस करना चाहिए, असी यह भी नहीं कर सके। नंबर थ्री, अज जे जदों साडे कोल इन्ने नैचुरल रिसोर्सिज ने, साडी कंट्री बड़ी वधिया है, असी G7 कंट्री है, तो बड़ा जरूरी है कि असी मिलिट्री पावर भी बनीए, जे सुपर पावर नहीं बन सकते चाइना या अमेरिका की तरह, असी $600 बिलियन या $700 बिलियन US की तरह नहीं खर्च करना चाहते, असी 175 बिलियन तो लैके 200 बिलियन चाइना की तरह नहीं खर्च करना चाहते, असी इंडिया की तरह 80-100 बिलियन नहीं खर्च करना चाहते, तो असी घट तो घट $50-70 बिलियन साडा डिफेंस बजट होना चाहिए अज के लिहाज न। असी कह रहे हैं कि असी 2032 तक कर देंगे, नहीं 2032 तक नहीं सर, यह अज 2025 साडा अप्रोक्सीमेटली ਮਿਨੀਮਮ ਵੀ ਮੈਂ ਲੈ ਕੇ ਚੱਲਾਂ ਤੇ 45 billion dollars ਸਾਡਾ ਸਾਲਾਨਾ ਡਿਫੈਂਸ ਦਾ ਬਜਟ ਹੋਣਾ ਚਾਹੀਦਾ ਸੀ ਜੋ ਨਹੀਂ ਹੈ ਸਾਡਾ। ਠੀਕ ਹੈ, ਤਾਂ ਇਹ ਮੈਂ ਸਿਰਫ ਤਿੰਨ ਚੀਜ਼ਾਂ ਹਜੇ ਹਾਈਲਾਈਟ ਕੀਤੀਆਂ। ਇਸ ਤੋਂ ਇਲਾਵਾ ਹਾਊ ਕੁਡ ਵੀ ਅਟਰੈਕਟ ਮੋਰ ਇਨਵੈਸਟਮੈਂਟ, ਨੰਬਰ 4, ਬਿਕੋਜ਼ ਇਨਵੈਸਟਮੈਂਟ ਜਦੋਂ ਅਟਰੈਕਟ ਕਰਾਂਗੇ ਉਹਦੇ ਨਾਲ ਹੀ ਕੰਮ ਚੱਲਣਾ ਹੈ। ਜਦੋਂ ਫੋਰਨ FDI ਆਏਗੀ, ਬਾਹਰੋਂ ਇਨਵੈਸਟਮੈਂਟ ਆਏਗੀ, ਲੋਕਲ ਸਾਡੇ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹ ਪੈਸਾ ਲਗਾਉਣਗੇ, ਕਿਉਂਕਿ ਆਲਮੋਸਟ 600-700 billion dollars ਆਈਡੀਅਲ ਕੈਸ਼ ਬੈਂਕਾਂ ਚ ਪਿਆ, 600-700 billion dollars ਪਿਆ ਜਿਹੜਾ ਖਰਚਾ ਕੀਤਾ ਜਾ ਸਕਦਾ ਹੈ। ਸੋ ਇਨਵੈਸਟਮੈਂਟ ਸਾਨੂੰ ਹੋਰ ਅਟਰੈਕਟ ਕਰਨ ਦੀ ਜ਼ਰੂਰਤ ਸੀਗੀ, ਹੋਰ ਫੈਸਿਲਿਟੇਟ ਕਰਨ ਦੀ ਜ਼ਰੂਰਤ ਸੀਗੀ ਗਵਰਨਮੈਂਟ ਨੂੰ, ਉਹ ਅਸੀਂ ਪੁਆਇੰਟ ਤੇ ਮਿਸ ਕਰ ਗਏ ਹਾਂ। ਪੰਜਵਾਂ ਪੁਆਇੰਟ ਬੜਾ ਇੰਪੋਰਟੈਂਟ ਦੱਸਵਾਂ, ਆਈ ਕੈਨ ਗੋ ਔਨ ਵੈਬ ਇਨ ਦ ਇੰਟਰਸਟ ਆਫ ਟਾਈਮ, ਟੈਕ ਹੱਬ ਕਿਉਂ ਨਹੀਂ ਬਣਾਇਆ ਸੀ ਅਸੀਂ? ਅੱਜ ਜਿੰਨਾ ਵੀ ਦੇਖੋ, ਜਿਹੜੀ ਅੱਜ ਇਨਵੈਸਟਮੈਂਟ ਅਮਰੀਕਾ ਦੇ ਵਿੱਚ ਜਾ ਰਹੀ, ਉਹਦਾ ਇੱਕ ਮੇਜਰ ਕਾਰਨ ਹੈ ਕਿ ਉੱਥੇ ਇਟ ਇਜ਼ ਦ ਟੈਕ ਹੱਬ, ਟੈਕਨੋਲੋਜੀ ਹੈ, ਆਰਟੀਫਿਸ਼ਲ ਇੰਟੈਲੀਜੈਂਸ ਦੇਖ ਕੇ ਲੋਕ ਪੈਸਾ ਲਗਾਈ ਜਾ ਰਹੇ ਨੇ। ਠੀਕ ਹੈ ਕਿ ਨਹੀਂ? ਲੋਕ ਕੋਈ ਕਹਿੰਦਾ ਜੀ ਅਸੀਂ ਸਪੇਸ ਕ੍ਰਾਫਟ ਬਣਾ ਰਹੇ ਹਾਂ, ਠੀਕ ਹੈ ਜੀ, ਉਹਦੇ ਲਈ ਲੋਕ ਪੈਸਾ ਲਗਾਈ ਜਾ ਰਹੇ ਨੇ, ਅਸੀਂ ਇਹਨੂੰ ਹੋਰ ਜ਼ਿਆਦਾ ਟੈਕ ਹੱਬ ਕਿਉਂ ਨਹੀਂ ਬਣਾਇਆ? ਉਹਦੇ ਲਈ ਬਹੁਤ ਬੜਾ ਵਿਜ਼ਨ ਚਾਹੀਦਾ ਹੈ ਕਿ ਸਾਡੇ ਕੋਲ ਵਰਲਡ ਕਲਾਸ ਯੂਨੀਵਰਸਿਟੀਜ਼ ਹੋਣ। ਠੀਕ ਹੈ ਨਹੀਂ? ਅੱਜ ਅਮਰੀਕਾ ਦੇ ਵਿੱਚ 150 ਆਇਲ ਰਿਫਾਇਨਰੀਜ਼ ਨੇ। ਅੱਜ ਟਾਈਮ ਨਹੀਂ ਹੈ, ਹੁਣ ਤਾਂ ਟਾਈਮ ਨਿਕਲ ਗਿਆ ਸੀ ਪਾਈਪ ਲਾਈਨਸ ਜਾਂ ਰਿਫਾਇਨਰੀਜ਼ ਬਣਾਉਣ ਦਾ, ਕਿਉਂਕਿ ਹੁਣ ਬਣਾ ਸਕਦੇ ਹੋ ਪਰ ਹੁਣ ਪੈਸਾ ਇੰਨਾ ਇਨਵੈਸਟ ਕੌਣ ਕਰੇਗਾ ਉਹਨਾਂ ਨੂੰ? ਹੋਰ ਦੇਖੋ, ਜਿਹਨੇ ਵੀ ਪੈਸੇ ਲਗਾਉਣੇ ਆ ਉਹ ਇਹ ਸੋਚੇਗਾ ਕਿ ਜਿਹੜਾ ਪੈਸਾ ਮੈਂ ਰਿਫਾਇਨਰੀ ਬਣਾਉਣ ਤੇ ਲਗਾਉਣਾ ਹੈ, ਕੱਲ ਨੂੰ ਤੇਲ ਦੀ ਜ਼ਰੂਰਤ ਖਤਮ ਹੋ ਰਹੀ ਹੈ, ਇਲੈਕਟ੍ਰਿਕ ਵਹੀਕਲਸ ਆ ਰਹੀ ਹੈ, ਫਿਰ ਕੀ ਫਾਇਦਾ? ਅੱਜ ਅਸੀਂ ਪਾਈਪ ਲਾਈਨ ਤੇ ਪੈਸਾ ਲਗਾਉਣਾ ਕਿ ਨਹੀਂ? ਇਹ ਟਾਈਮ ਸੀਗਾ ਸਾਡੇ ਕੋਲ ਕਰੂਡ ਆਇਲ, ਮੇਰੀ ਸਾਡਾ 98% ਕਰੂਡ ਆਇਲ ਜਿਹੜਾ 98%, ਨਾਟ 50%, 50% ਹੁੰਦਾ ਤਾਂ ਵੀ ਸੋਚਣਾ ਚਾਹੀਦਾ ਸੀ ਸਾਨੂੰ। ਸਾਡਾ 98% ਕਰੂਡ ਆਇਲ ਅਸੀਂ ਅਮਰੀਕਾ ਨੂੰ ਸਬਸਿਡਾਈਜ਼ ਰੇਟ ਤੇ ਵੇਚ ਰਹੇ ਹਾਂ, ਬਿਲੀਅਨਸ ਆਫ ਡਾਲਰ ਅਸੀਂ ਲੂਜ਼ ਕਰ ਰਹੇ ਹਾਂ, ਨੈਸ਼ਨਲ ਮਨੀ ਬਿਲੀਅਨਸ ਆਫ ਡਾਲਰ। ਠੀਕ ਹੈ, ਅੱਜ ਅਮਰੀਕਾ ਦੇ ਵਿੱਚ 150 ਆਇਲ ਰਿਫਾਇਨਰੀਜ਼ ਨੇ, ਅੱਜ ਇੰਡੀਆ ਨੂੰ ਆਇਲ ਦੀ ਜ਼ਰੂਰਤ ਹੈ, ਦੇ ਆਰ ਅ ਨੈਟ ਇੰਪੋਰਟਰ ਆਫ ਆਇਲ। ਇੰਡੀਆ ਚ ਕੋਈ ਤੇਲ ਦੇ ਖਦਾਨ ਨਹੀਂ ਲੱਗੇ ਹੋਏ, ਕੋਈ ਮਾਇਨਾ ਨਹੀਂ ਹੈ ਉੱਥੇ, ਕੋਈ ਤੇਲ ਨਹੀਂ ਹੈ ਕੋਈ ਬਹੁਤ ਜ਼ਿਆਦਾ। ਦੁਨੀਆ ਦੀ ਸਭ ਤੋਂ ਬੜੀ ਆਇਲ ਰਿਫਾਇਨਰੀ ਕਿੱਥੇ ਆ? ਜਾਮਨਗਰ, ਆ ਜਿਹੜੇ ਰਿਲਾਇੰਸ ਵਾਲੇ ਓਨ ਕਰਦੇ ਗੁਜਰਾਤ ਦੇ ਵਿੱਚ, ਦੁਨੀਆ ਦੀ ਸਭ ਤੋਂ ਬੜੀ ਆਇਲ ਰਿਫਾਇਨਰੀ ਹੈ ਉੱਥੇ। ਇੰਡੀਆ ਨੇ ਰਸ਼ੀਆ ਤੋਂ ਤੇਲ ਲੈ ਕੇ, ਕਿ ਉੱਥੇ ਸੈਂਕਸ਼ਨ ਸੀਗੀਆਂ, ਰਿਫਾਈਨ ਕਰਕੇ ਇੰਡੀਆ ਚ ਵੀ ਰੱਖਿਆ ਤੇ ਸਿੰਗਾਪੁਰ ਤੋਂ ਲੈ ਕੇ ਅਮਰੀਕਾ ਤੱਕ ਨੂੰ ਵੇਚ ਦਿੱਤਾ, ਅਮਰੀਕਾ ਤੱਕ ਨੂੰ। ਸਾਡੇ ਇੱਥੇ ਰੇਡੀਓ ਤੇ ਹੀ ਸਾਡੇ ਇੱਕ ਫਾਈਨੈਂਸ਼ੀਅਲ ਐਡਵਾਈਜ਼ਰ ਆਏ ਸੀਗੇ, ਉਹ ਕਹਿ ਰਹੇ ਸੀਗੇ ਕਿ ਅਸੀਂ ਇਹ ਕਿੱਦਾਂ ਹੋ ਸਕਦਾ ਯੁਧਵੀਰ ਜੀ ਕਿ ਅਮਰੀਕਾ ਨੂੰ ਵੇਚ ਦਿੱਤਾ? ਮੈਂ ਕਿਹਾ ਜੀ ਬਿਲਕੁਲ ਵੇਚਿਆ, ਅਮਰੀਕਾ ਤੱਕ ਨੂੰ ਵੇਚ ਦਿੱਤਾ। ਠੀਕ ਹੈ, ਕਿਉਂਕਿ ਆਇਲ ਰਿਫਾਇਨਰੀ ਸੀਗੀ ਉਹਨਾਂ ਕੋਲ, ਅੱਜ ਅਮਰੀਕਾ ਕੋਲ 150 ਆਇਲ ਰਿਫਾਇਨਰੀ ਨੇ। ਠੀਕ ਹੈ, ਦੁਨੀਆ ਦੀਆਂ 10 ਬੜੀਆਂ ਆਇਲ ਰਿਫਾਇਨਰੀਜ਼ ਦੇਖੋਗੇ, ਉਹਦੇ ਵਿੱਚੋਂ 2 ਬੜੀਆਂ ਆਇਲ ਰਿਫਾਇਨਰੀਜ਼ ਅਮਰੀਕਾ ਦੇ ਵਿੱਚ ਹੈ। ਅਮਰੀਕਾ ਹੈਡ ਬਿਲਡ ਦੈਟ ਇਨਫਰਾਸਟ੍ਰਕਚਰ, ਉਹ ਵਿਜ਼ਨ ਸੀਗਾ ਅਮਰੀਕਨਸ ਕੋਲ, ਸਾਡੇ ਕੋਲ ਉਹ ਵਿਜ਼ਨ ਨਹੀਂ ਹੈ। ਠੀਕ ਹੈ, ਅਗਲਾ ਪੁਆਇੰਟ ਬੋਲਦਾ, ਅਸੀਂ ਬਿਲੀਅਨਸ ਆਫ ਡਾਲਰ ਖਰਚ ਕੀਤਾ, 80 billion dollars ਤਾਂ ਅਸੀਂ ਇਕੱਲੇ ਕੋਵਿਡ ਰਿਲੀਫ ਮਈਅਰ ਚ ਖਰਚ ਕਰ ਦਿੱਤਾ। ਜਿਨ੍ਹਾਂ ਨੂੰ 2000 ਨਹੀਂ ਵੀ ਚਾਹੀਦੇ ਸੀ ਉਹਨਾਂ ਨੇ ਵੀ ਲੈ ਲਿਆ 2000, ਚਲੋ ਠੀਕ ਹੈ, ਉਹ ਰਿਲੀਫ ਮਈਅਰ ਦੀ ਡਿਸਕਸ਼ਨ ਫਿਰ ਕਿਸੇ ਦਿਨ ਕਰ ਲਾਂਗੇ, ਕਈ ਕੰਪਨੀਜ਼ ਨੇ ਪੈਸਾ ਲੈ ਲਿਆ, ਬਟ ਇਹੀ ਅਸੀਂ 100-150 billion dollars ਲਗਾ ਕੇ ਇਨਫਰਾਸਟ੍ਰਕਚਰ ਖੜਾ ਕੀਤਾ ਹੁੰਦਾ, ਅੱਜ ਵੀ ਕਰ ਸਕਦੇ ਹਾਂ, ਅੱਜ ਵੀ ਕਰ ਸਕਦੇ ਹਾਂ। ਅਸੀਂ ਇਨਫਰਾਸਟ੍ਰਕਚਰ ਖੜਾ ਕਰੀਏ ਇੱਥੇ, ਹੈਲਥ ਕੇਅਰ ਦਾ ਇਨਫਰਾਸਟ੍ਰਕਚਰ, ਵਰਲਡ ਕਲਾਸ ਯੂਨੀਵਰਸਿਟੀਜ਼ ਬਣਾਈਏ, ਇਹ ਤਾਂ ਮੈਂ ਹਮੇਸ਼ਾ ਹੀ ਗੱਲਾਂ ਕਰਦਾ ਰਿਹਾ। ਮੈਨੂੰ ਅੱਜ ਮੈਂ ਨਾਮ ਲੈ ਦਿੰਦਾ, ਚਲੋ, ਔਰ ਇਹ ਚੰਗੀ ਸੈਂਸ ਚ, ਮੈਂ ਇਹਨੂੰ ਕੰਪਲੀਮੈਂਟ ਲੈਣਾ। ਠੀਕ ਹੈ, ਅੱਜ ਪਹਿਲੀ ਵਾਰੀ ਨਾਮ ਲੈ ਰਿਹਾ, ਮੈਂ ਪੋਲੀਟੀਕਲ ਸਰਕਲ ਚ ਜਾਂਦਾ ਸੀ, ਉਹ ਮੈਨੂੰ ਕਹਿੰਦੇ ਸੀ ਯਾਰ ਯੁੱਧਵੀਰ ਆ ਗਿਆ ਯਾਰ, ਇਹਦਾ ਤਾਂ ਨਾ ਹੀ ਅਸੀਂ ਇਨਫਰਾਸਟ੍ਰਕਚਰ ਰੱਖ ਦੇਣਾ। ਇਹ ਅੱਜ ਤੋਂ 15 ਸਾਲ ਪਹਿਲਾਂ ਮੈਨੂੰ ਇੱਥੇ ਕਿਹਾ ਜਾਂਦਾ ਸੀਗਾ, ਨਾਮ ਲੈ ਦੋ, ਅੱਜ ਨਵਦੀਪ ਬੈਂਸ ਦੇ ਫਾਦਰ ਸਾਹਿਬ ਕਹਿੰਦੇ ਸੀ ਮੈਨੂੰ, ਮੈਂ 10-15 ਸਾਲ ਪੁਰਾਣੀ ਗੱਲ ਹੈ। ਫਿਰ ਇਸ ਤੋਂ ਬਾਅਦ ਚਲੋ ਉਹਨਾਂ ਦਾ ਨਾਮ ਨੀ ਲਵਾਂਗੇ, ਕਿਉਂਕਿ ਫਿਰ ਸ਼ਾਇਦ ਗੱਲ ਠੀਕ ਨਾ ਲੱਗੇ। ਸਾਡੇ ਇੱਕ ਫਾਰਮਰ ਲੀਡਰ ਜਿਹੜੇ ਸੀਗੇ, ਹੁਣ ਨਹੀਂ ਹੈਗੇ ਉਹ ਸਿਆਸਤ ਦੇ ਵਿੱਚ, ਠੀਕ ਹੈ, ਉਹ ਵੀ ਇਹੀ ਕਹਿੰਦੇ। ਸੋ ਮੈਨੂੰ 15 ਸਾਲ ਤੋਂ ਯੁੱਧਵੀਰ ਦੇ ਸਵਾਲ ਨੂੰ ਕਹਿੰਦੇ ਸੀ ਯਾਰ ਇਹ ਰੇਡੀਓ ਟੀਵੀ ਤੇ ਇੱਕ ਹੀ ਵਰਡ ਬੋਲਦਾ, ਇਹਦਾ ਨਾਂ ਯੁੱਧਵੀਰ ਕਹੀਏ ਕਿ ਇਨਫਰਾਸਟ੍ਰਕਚਰ, ਉਹ ਕਹਿੰਦੇ ਇਨਫਰਾਸਟ੍ਰਕਚਰ। ਸਰ ਮੈਂ ਇਸ ਲਈ ਕਹਿੰਦਾ ਸੀਗਾ ਇਹ ਵਰਡ, ਇਸ ਲਈ ਮੈਂ ਜ਼ਿਆਦਾ ਬੋਲਦਾ ਸੀਗਾ ਕੁਆਲਿਟੀ ਆਫ ਲਾਈਫ। ਸੁਖਵੰਤ ਠੇਠੀ ਸਾਹਿਬ, ਉਹਨਾਂ ਦਾ ਨਾਮ ਲੈ ਦਿੰਦਾ ਮੈਂ, ਸੁਖਵੰਤ ਠੇਠੀ ਸਾਹਿਬ ਮੈਨੂੰ ਕਹਿੰਦੇ ਸੀ ਜਦ ਮੈਂ ਆਇਆ ਨਾ 2004-5, ਕਹਿੰਦੇ ਯਾਰ ਸੁਖਵੰਤ ਠੇਠੀ ਸਾਹਿਬ ਆਪਣੇ ਜਿਹੜੇ ਮੋਰਗੇਜ ਬਿਜ਼ਨਸ ਹੈ ਸਾਰੇ ਜਾਣਦੇ ਹੀ ਹੈ, ਉਹ ਕਹਿੰਦੇ ਯਾਰ ਯੁੱਧਵੀਰ ਕੁਆਲਿਟੀ ਆਫ ਲਾਈਫ ਤੇ ਬੜਾ ਤੂੰ ਮੀਡੀਆ ਚ ਜ਼ੋਰ ਦਿੰਦਾ, ਵਧੀਆ ਗੱਲ ਹੈ ਵੈਸੇ, ਅੱਜ ਦੇਖ ਲਿਓ ਕੁਆਲਿਟੀ ਆਫ ਲਾਈਫ। ਇੱਕ ਸਾਰੇ ਬੰਦੇ ਕਹਿੰਦੇ ਨੇ ਨਾ ਕਿ ਯਾਰ ਉਹ ਕੈਨੇਡਾ ਵਾਲਾ ਕੈਨੇਡਾ ਨਹੀਂ ਰਿਹਾ, ਸੋ ਮੈਂ ਇਹੀ ਕਹਿੰਦਾ ਸੀ ਕਿ ਕੁਆਲਿਟੀ ਆਫ ਲਾਈਫ ਤੇ ਫੋਕਸ ਕਰੋ, ਇਹਦੇ ਤੇ ਡਿਸਕਸ਼ਨ ਕਰੋ। ਸੋ ਅੱਛਾ, ਫਿਰ ਅਗਲਾ ਪੁਆਇੰਟ ਜੋ ਮੈਂ ਹਰ ਲੀਡਰ ਨੂੰ ਪੁੱਛਿਆ ਹੋਇਆ ਕਿ ਹਾਊ ਡੂ ਵੀ ਮੇਕ ਸ਼ੋਰ, ਹੁਣ ਹੋ ਰਹੀ ਨਾ ਗੱਲ ਬਾਏ ਕੈਨੇਡੀਅਨ ਕੈਨੇਡਾ, ਹੁਣ ਕੈਨੇਡਾ, ਹੁਣ ਕੈਨੇਡਾ ਯੂਨਿਟੀ ਸਭ ਨੂੰ ਯਾਦ ਆ ਰਹੀ ਹੈ। ਇਹ ਟਾਈਮ ਇਹ ਨਹੀਂ ਹੈ ਕਿ ਅਸੀਂ ਕਹੀਏ ਕਿ ਜੀ ਇਹ ਲਿਬਰਲ ਪਾਰਟੀ ਨੇ ਨੁਕਸਾਨ ਕਰ ਦਿੱਤਾ, ਟਰੂਡੋ ਸਾਹਿਬ ਤੇ ਨਿਸ਼ਾਨਾ ਸਾਧ ਲਈਏ ਕਿ ਜੀ ਇਹਨਾਂ ਨੇ ਨੁਕਸਾਨ ਕਰਤਾ, ਕੋਈ ਬੰਦੇ ਕੰਜ਼ਰਵੇਟਿਵ ਤੇ ਨਿਸ਼ਾਨਾ ਸਾਧ ਲੈਣਗੇ ਕਿ ਇਹਨਾਂ ਤੋਂ ਕੁਛ ਨਹੀਂ ਹੋਣਾ। ਨਹੀਂ, ਇਹ ਟਾਈਮ ਇਹ ਨਹੀਂ ਹੈ ਕਿ ਅਸੀਂ ਲਿਬਰਲ ਪਾਰਟੀ ਦੇ ਵੱਲ ਵਧੀਏ ਜਾਂ ਅਸੀਂ ਕੰਜ਼ਰਵੇਟਿਵ ਵੱਲ ਵਧੀਏ ਜਾਂ ਅਸੀਂ NDP ਵੱਲ ਵਧੀਏ, ਨਹੀਂ, ਇਹ ਟਾਈਮ, ਔਰ ਇਹ ਟਾਈਮ ਕਦੇ ਵੀ ਨਹੀਂ ਹੋਣਾ ਚਾਹੀਦਾ ਸੀਗਾ ਕਿ ਅਸੀਂ ਇੰਡੀਆ ਤੋਂ ਅਸੀਂ ਪਾਕਿਸਤਾਨ ਤੋਂ ਅਸੀਂ ਕੋਈ ਇਜ਼ਰਾਈਲ ਹਮਾਸ ਦੀ ਲੜਾਈ ਕਰਕੇ ਇੱਥੇ ਆ ਪ੍ਰੋਟੈਸਟ ਹੋ ਰਹੇ, ਲੜਾਈਆਂ ਹੋ ਰਹੀ ਹੈ, ਆਪਸ ਚ ਅਸੀਂ ਲੜੀ ਜਾ ਰਹੇ ਹਾਂ, ਅਸੀਂ ਪੰਜਾਬੀ ਆਪਸ ਚ ਕੋਈ ਮੁੱਦੇ ਪਕੜੇ ਹੋਏ ਨੇ ਅਸੀਂ, ਨੋ ਇੰਟੀਗ੍ਰੇਸ਼ਨ। ਜੋ ਤਿੰਨ ਆਈਜ਼ ਤੁਹਾਨੂੰ 2020 ਚ ਕਹੇ ਸੀਗੇ, ਉਹ ਜਦੋਂ ਮਰਜ਼ੀ ਤੁਸੀਂ ਉਹ ਤਿੰਨ ਆਈਜ਼ ਨੂੰ ਲਾਗੂ ਕਰ ਲਓ, ਮੇਰੇ ਨਾਲ ਟੇਬਲ ਤੇ ਬੈਠ ਲਓ। 2020 ਚ ਤਿੰਨ ਆਈਜ਼ ਦਿੱਤੇ ਸੀਗੇ, ਤਿੰਨ ਆਈਜ਼। ਨੰਬਰ 1 ਕੀ ਸੀਗਾ? ਨੰਬਰ 1 ਸਭ ਤੋਂ ਪਹਿਲਾਂ ਆਈ ਫੋਰ ਇਨਫਰਾਸਟ੍ਰਕਚਰ, ਜੋ ਮੈਂ ਹਮੇਸ਼ਾ ਕਹਿੰਦਾ ਚਲਾ ਆਇਆ, ਉਹ ਮੇਰਾ ਸਭ ਤੋਂ, ਜੇ ਮੈਨੂੰ ਸਭ ਤੋਂ ਵਧੀਆ ਕੋਈ ਵਰਡ ਲੱਗਦਾ ਹੈ ਇਨ ਡਿਸਕਸ਼ਨ, ਦੈਟ ਇਜ਼ ਇਨਫਰਾਸਟ੍ਰਕਚਰ, ਆਈ ਫੋਰ ਇਨਫਰਾਸਟ੍ਰਕਚਰ। ਬੈਟਰ ਅਸੀਂ ਜੇ ਅੱਜ ਸਾਡੇ ਕੋਲ ਆਪਣੀਆਂ ਰਿਫਾਇਨਰੀਜ਼ ਹੁੰਦੀਆਂ, ਸਾਨੂੰ ਲੋੜ ਸੀਗੀ ਅਮਰੀਕਾ ਦੀ? ਸਾਡਾ ਸਭ ਤੋਂ ਬੜਾ ਐਕਸਪੋਰਟ ਕੀ ਅਮਰੀਕਾ ਨੂੰ? $125 billion last to last year, ਠੀਕ ਹੈ, $120 billion ਲੈ ਲਓ, $130 billion ਡਿਪੈਂਡਿੰਗ ਪਾਉਂਦੇ, ਇੰਨਾ ਅਸੀਂ ਸਭ ਤੋਂ ਬੜਾ ਐਕਸਪੋਰਟ ਇਹ ਕਰਦੇ ਹਾਂ। ਸਾਡੇ ਕੋਲ ਜੋ ਮੈਂ ਬੋਲਦਾ, ਤਿੰਨ ਆਈਜ਼ ਬੋਲੀਆਂ ਸੀ 2020 ਚ, ਆ ਜਾਓ ਜੀ ਤਿੰਨੋਂ ਆਈਜ਼ ਤੇ। ਪਹਿਲਾ ਆਈ ਫੋਰ ਇਨਫਰਾਸਟ੍ਰਕਚਰ, ਸਾਡੇ ਕੋਲ ਆਪਣੀਆਂ ਆਇਲ ਰਿਫਾਇਨਰੀਜ਼ ਹੁੰਦੀਆਂ, ਸਾਡੀਆਂ ਗੈਸ ਪਾਈਪਲਾਈਨਸ ਬਣੀਆਂ ਹੁੰਦੀਆਂ, ਸਾਡੀ ਗੈਸ ਪਾਈਪਲਾਈਨਸ ਈਸਟ ਵੈਸਟ ਬਣੀਆਂ ਹੁੰਦੀਆਂ, ਅਸੀਂ ਇਨਫਰਾਸਟ੍ਰਕਚਰ ਬਣਾਇਆ ਹੁੰਦਾ ਸਾਡਾ। ਸਾਨੂੰ ਅਸੀਂ ਸਾਡਾ ਕਰੂਡ ਆਇਲ ਕੌਣ ਲਏਗਾ? ਤੁਸੀਂ ਦੱਸ ਦਿਓ ਕੌਣ ਲਏਗਾ? US ਨੇ ਟੈਰਿਫ ਲਾਤੇ 10%, ਕੱਲ ਨੂੰ ਜੇ ਹੋਰ ਟੈਰਿਫ ਲੱਗਦਾ ਜਾਏਗਾ ਕੀ ਹੋਏਗਾ? ਸਾਡਾ ਕਰੂਡ ਆਇਲ ਕੌਣ? ਰਸ਼ੀਆ ਕਹਿੰਦਾ ਮੇਰੇ ਕੋਲ ਬਹੁਤ ਹੈ। ਈਵਨ ਅਮਰੀਕਾ ਨੂੰ ਵੈਸੇ ਪ੍ਰੋਬਲਮ ਹੈ, ਜਿੱਦਾਂ ਦਾ ਕਰੂਡ ਆਇਲ ਅਸੀਂ ਦਿੰਦੇ ਹਾਂ ਸਵਾਏ ਵੈਨੇਜ਼ੁਏਲਾ ਤੋਂ, ਹੋਰ ਵੈਨੇਜ਼ੁਏਲਾ ਦੇ ਵਿੱਚ ਤੁਹਾਨੂੰ ਪਤਾ ਹੈ ਕਿੱਦਾਂ ਦੀ ਡੈਮੋਕ੍ਰੇਸੀ ਹੈ, ਕੀ ਹੈ ਉੱਥੇ, ਇਹ ਅਮਰੀਕਾ ਨੂੰ ਵੀ ਕਿਤੋਂ ਨੀ ਮਿਲਣਾ ਇਹੋ ਜਿਹਾ ਆਇਲ, ਠੀਕ ਹੈ। ਚਲੋ ਅਮਰੀਕਾ ਦੀ ਗੱਲ ਛੱਡ ਕੇ ਕੈਨੇਡਾ ਦੀ ਗੱਲ ਕਰ ਰਹੇ ਹਾਂ ਅੱਜ ਅਸੀਂ, ਠੀਕ ਹੈ। ਜਿਸ ਤਰ੍ਹਾਂ ਦੇ ਕਰੂਡ ਆਇਲ ਹੁਣ ਅਸੀਂ ਕਿਹਨੂੰ ਵੇਚਣਾ? ਮਿਡਲ ਈਸਟ ਸਾਰਾ ਤੇਲ ਨਾਲ ਭਰਿਆ ਪਿਆ। ਇੰਡੀਆ ਕਹੇਗਾ ਮੈਂ ਤੁਹਾਡੇ ਤੋਂ ਕਿਉਂ ਲਵਾਂ ਏਡਾ ਮਹਿੰਗਾ, ਔਰ ਤੁਸੀਂ ਸਪਲਾਈ ਕਿੱਦਾਂ ਕਰੋਗੇ? ਆਰ ਯੂ ਗੋਇੰਗ ਟੂ ਬੀ ਟ੍ਰਸਟਡ ਪਾਰਟਨਰ? ਕਿੱਦਾਂ ਸਪਲਾਈ ਚੇਨ ਹੈ, ਤੁਸੀਂ ਪਾਈਪਲਾਈਨ ਵਿਛੀ ਹੈ ਕਿ ਨਹੀਂ ਵਿਛੀ, ਠੀਕ ਹੈ, 1000 challenges। ਔਰ ਇੰਡੀਆ ਕਹੇਗਾ ਮੈਨੂੰ ਰਸ਼ੀਆ ਤੋਂ ਬਥੇਰਾ ਸਸਤਾ ਮਿਲਦਾ, ਮੇਰੇ ਸਾਊਦੀ ਅਰੇਬੀਅਨ ਰਿਲੇਸ਼ਨਸ਼ਿਪ ਉਹਨਾਂ ਨੇ ਇੰਡੀਆ ਨੇ ਬੜੇ ਸਟਰੋਂਗ ਕਰ ਲਏ ਨੇ, ਬਹੁਤ ਸਟਰੋਂਗ ਹੋ ਗਏ UAE, ਸਾਊਦੀ, ਮਿਡਲ ਈਸਟ ਦੇ ਨਾਲ ਜਿਹੜੀ ਕੰਟਰੀ ਮੋਦੀ ਸਾਹਿਬ ਜਾਂਦੇ ਉਹ ਲਾਈਨ ਚ ਖੜੇ ਹੁੰਦੇ ਆ ਕਿ ਜੀ ਅਵਾਰਡ ਦੇਣਾ ਤੁਹਾਨੂੰ, ਹਾਈਐਸਟ ਸਿਵਿਲੀਅਨ। ਐਸਾ ਕੋਈ ਹੁਣ ਮੇਰੇ ਖਿਆਲ ਨਾਲ ਕੋਈ, ਜਿਹੜੀ ਜਿੰਨੀਆਂ ਵੀ ਮੁਸਲਿਮ ਕੰਟਰੀਜ਼ ਨੇ, ਕਿਸੇ ਮੁਸਲਿਮ ਕੰਟਰੀ ਕੋਲ ਹੁਣ ਕੋਈ ਅਵਾਰਡ ਬਚਿਆ ਨਹੀਂ ਜਿਹੜਾ ਮੋਦੀ ਸਾਹਿਬ ਨੂੰ ਉਹਨਾਂ ਨੇ ਨਾ ਦਿੱਤਾ ਹੋਵੇ, ਠੀਕ ਹੈ, ਤੇ ਉਹ ਉਹਨਾਂ ਤੋਂ ਤੇਲ ਖਰੀਦਣਗੇ, ਸਾਡੇ ਕੋਲੋਂ ਕਿਉਂ ਲੈਣਗੇ, ਠੀਕ ਹੈ। ਚਾਈਨਾ ਕਹਿੰਦਾ ਜੀ ਮੈਂ ਚਾਈਨਾ ਨਾਲ ਸਾਡੇ ਰਿਲੇਸ਼ਨਸ਼ਿਪ ਬੜੇ ਖਰਾਬ ਕਰੀ ਬੈਠੇ ਆ, ਉਹ ਕਹਿੰਦੇ ਮੈਂ ਰਸ਼ੀਆ ਤੋਂ ਲੈ ਲਾਂਗਾ ਕੋਲ, ਮੈਂ ਹੋਰ ਜਗ੍ਹਾ ਤੋਂ ਲੈ ਲਾਂਗਾ, ਆਸਟ੍ਰੇਲੀਆ ਤੋਂ ਲੈ ਲਾਂਗਾ, ਮੈਂ ਉਹਨਾਂ ਤੋਂ ਤੁਹਾਡੇ ਕੋਲੋਂ ਕਿਉਂ ਲਵਾਂ, ਠੀਕ ਹੈ। ਕਿੱਥੇ ਵੇਚਣਾ ਅਸੀਂ ਆਪਣਾ ਆਇਲ ਹੁਣ? ਕਿੱਥੇ ਹੋਰ ਕਿਉਂ ਲੈ ਲਾਂਗੇ? ਅਸੀਂ ਇਰਾਨ ਤੋਂ ਲੈ ਲਾਂਗੇ, ਅਸੀਂ ਮਿਡਲ, ਉਹ ਸਾਨੂੰ ਨੇੜੇ ਪੈਂਦਾ, ਉਹ ਸਾਡਾ ਤਾਂ ਇੱਥੇ ਹੁਣ ਅਮਰੀਕਾ ਹੀ ਬਚਿਆ, ਅਸੀਂ ਇਨਫਰਾਸਟ੍ਰਕਚਰ ਇਹਨੇ ਬਿਲਡ ਕੀਤਾ ਸਾਡਾ ਤਾਂ ਮੇਨ। ਜੇ ਅੱਜ ਐਨਰਜੀ ਦੀ ਜਿਹਨਾਂ ਨੂੰ ਜ਼ਰੂਰਤ ਹੈ, ਬਟ ਅਸੀਂ ਰਿਲੇਸ਼ਨ ਬਣਾਏ ਹੁੰਦੇ ਤਾਂ ਸਭ ਤੋਂ ਜ਼ਿਆਦਾ ਇਸ ਵੇਲੇ ਚਾਈਨਾ ਨੂੰ ਐਨਰਜੀ, ਚਾਈਨਾ ਤੋਂ ਬਾਅਦ ਇੰਡੀਆ ਨੂੰ ਤੇ ਜਪਾਨ। ਚਾਈਨਾ, ਇੰਡੀਆ, ਜਪਾਨ ਟੌਪ ਇਕਾਨਮੀਜ਼ ਨੇ, ਐਨਰਜੀ ਦੀ ਤਿੰਨਾਂ ਨੂੰ ਜ਼ਰੂਰਤ ਹੈ ਇਸ ਵੇਲੇ, ਤੇ ਸਭ ਐਨਰਜੀ ਪਈ ਹੈ, ਠੀਕ ਹੈ। ਤੇ ਕਿਉਂ ਨੀ ਵਿਜ਼ਨ ਸੋਚ, ਕਿਉਂ ਨੀ ਵਿਜ਼ਨ ਸੋਚਿਆ, ਕਿਉਂ ਨੀ ਪਹਿਲਾਂ ਕੀਤਾ ਸਾਰਾ ਕੁਝ? ਫਿਰ ਜਦ ਅਸੀਂ ਗੱਲ ਕਰਦੇ ਸੀ ਉਹ ਜੀ ਯੁੱਧਵੀਰ ਜੀ ਇੰਡੀਆ ਤੋਂ ਆ ਗਏ ਆ, ਬਹੁਤ ਵਧੀਆ, ਤੁਸੀਂ ਚੁੱਪ ਕਰ ਜਾਓ ਇੱਥੇ, ਤੁਸੀਂ ਚੁੱਪ ਕਰ ਜਾਓ ਯੁੱਧਵੀਰ ਜੀ, ਇੰਡੀਆ ਤੋਂ ਆ ਗਏ ਆ, ਇੱਥੇ ਸਭ ਕੁਝ ਚੰਗਾ ਆ, ਤੁਸੀਂ ਇੱਥੇ ਦੀ ਗੱਲ ਕਰੋ ਬਹੁਤ। ਅਸੀਂ ਤਾਂ ਖੁਦ ਕਹਿੰਦੇ ਹਾਂ ਕੈਨੇਡਾ ਇਸ ਦਾ ਬੈਸਟ ਕੰਟਰੀ, ਕਦੋਂ ਨਹੀਂ ਗਿਆ? ਕੈਨੇਡਾ G7 ਕੰਟਰੀ ਹੈ ਹਜੇ ਤੇ, ਸਾਊਥ ਕੋਰੀਆ ਮਿੰਤਾ ਕਰਦਾ ਮੈਨੂੰ G7 ਚ ਲੈ ਲਓ, ਇੰਡੀਆ ਚ ਚਾਈਨਾ ਨੂੰ ਨੀ ਉਹਨਾਂ ਨੇ ਲਿਆ G7 ਚ ਕਿ ਨਹੀਂ, ਪਰ ਕੈਪੀਟਾ ਤੁਸੀਂ ਰਿਚ ਨਹੀਂ ਹੈਗੇ। ਚਾਈਨਾ, ਸਾਊਥ ਕੋਰੀਆ ਦੀ ਵਾਰੀ ਨਹੀਂ ਆਈ ਤੇ ਇੰਡੀਆ ਦੀ ਕਿੱਥੋਂ ਵਾਰੀ ਆ ਜਾਣੀ ਹੈ? ਇੰਡੀਆ ਬਹੁਤ ਪਿੱਛੇ ਹਜੇ ਪਰ ਕੈਪੀਟਾ ਦੇ ਵਿੱਚ, ਪਰ ਕੈਪੀਟਾ ਇਨਕਮ ਚ, ਡਿਵੈਲਪਮੈਂਟ ਬੜਾ ਕੁਝ ਕਰਨਾ ਹੈ। ਲੇਕਿਨ ਕੈਨੇਡਾ ਨੂੰ ਅਸੀਂ ਸੋਚੀ ਬੈਠੇ ਜੀ ਏਦਾਂ ਬਸ ਠੀਕ ਹੈ, ਠੀਕ ਹੈ, ਨਹੀਂ, ਇਹ ਗੱਲਾਂ ਅਸੀਂ ਅੱਜ ਦੀ ਥੋੜੀ ਕਰ ਰਹੇ। ਖੋਲ ਲਓ ਰਿਕਾਰਡ ਸਾਡੇ 20 ਸਾਲ ਦੇ, 25 ਸਾਲ ਦੇ, ਇਸੇ ਟੀਵੀ ਤੇ ਰੇਡੀਓ ਤੇ ਖੋਲ ਲਓ, ਤੁਹਾਨੂੰ ਨਜ਼ਰ ਆ ਜਾਏਗਾ ਕਿ ਅਸੀਂ ਇਹ ਸਾਰੀਆਂ ਗੱਲਾਂ ਇੰਨੇ ਸਾਲਾਂ ਦੇ ਕਰੇ। ਐਂਡ ਆਈ ਐਮ ਨੋਟ ਗਿਵਿੰਗ, ਮੈਂ ਨਹੀਂ ਕਹਿਣਾ ਚਾਹੁੰਦਾ ਕਿ ਹਰਪਰ ਸਾਹਿਬ ਨੇ ਚੰਗਾ ਕੀਤਾ ਮਾੜਾ ਕੀਤਾ, ਜੋ ਅਸੀਂ ਉਹੀ ਇੰਡੀਆ ਚ ਇਹੀ ਕਰਦੇ ਹਾਂ। ਉਹ ਜੀ ਡਾਕਟਰ ਮਨਮੋਹਨ ਸਿੰਘ ਨੇ ਕੁਛ ਨਹੀਂ ਕੀਤਾ, ਉਹ ਜੀ ਆਪਣੇ ਮੋਦੀ ਸਾਹਿਬ ਨੇ ਸਾਰਾ ਕੁਝ ਕਰ ਦਿੱਤਾ। ਕੋਈ ਦੂਸਰਾ ਕਹੇਗਾ ਜੀ ਡਾਕਟਰ ਮਨਮੋਹਨ ਸਿੰਘ ਨੇ ਸਾਰਾ ਕੁਝ ਕੀਤਾ ਸੀ ਮੋਦੀ ਸਾਹਿਬ ਤੇ ਉਹ ਕਾਂਗਰਸ ਦੇ ਵਧੀਆ ਪਾਲਿਸੀ ਦੇ ਕਾਰਨ। ਛੱਡ ਦੋ ਉਸ ਚੀਜ਼ ਨੂੰ, ਉਹ ਛੱਡ ਦਿਓ ਇੰਡੀਆ ਵਾਲੀ ਡਿਸਕਸ਼ਨ। ਕੈਨੇਡਾ ਚ ਸਾਨੂੰ ਹੁਣ ਅਸੀਂ ਇਕੱਠੇ ਹਾਂ, ਟਰੰਪ ਸਾਹਿਬ ਨੇ ਇਹ ਨਹੀਂ ਦੇਖਣਾ ਕਿ ਜੀ ਉਹ ਸਭ ਦੀਆਂ ਜਾਣੀਆਂ। ਫਿਰ ਪਹਿਲਾ ਵਰਡ ਆਈ ਫੋਰ ਇਨਫਰਾਸਟ੍ਰਕਚਰ, ਦੂਜਾ ਵਰਡ ਕੀ ਬੋਲਿਆ ਸੀ 2020, ਦੂਜਾ ਆਈ ਫੋਰ ਇੰਟੀਗ੍ਰੇਸ਼ਨ, ਆਈ ਫੋਰ ਇੰਟੀਗ੍ਰੇਸ਼ਨ। ਕਿ ਅਸੀਂ ਸਭ ਕੈਨੇਡੀਅਨ ਹੁਣ ਅਸੀਂ ਗੱਲ ਕਰ ਰਹੇ ਨਾ ਬਾਏ ਕੈਨੇਡੀਅਨ ਹੁਣ ਜਿੰਨੇ ਲੀਡਰ ਅੱਜ ਗੱਲ ਕਰ ਰਹੇ ਬਾਏ ਕੈਨੇਡੀਅਨ ਇਹਨਾਂ ਨੂੰ ਸਾਰਿਆਂ ਨੂੰ ਸਵਾਲ ਪੁੱਛੋ ਪਹਿਲਾਂ ਜਾ ਕੇ ਤੁਹਾਡੀਆਂ ਐਡਾਂ ਤੇ ਫੇਸਬੁੱਕ ਤੇ ਯੂਟਿਊਬ ਤੇ ਚੱਲਦੀਆਂ ਤੁਸੀਂ ਟੈਕਸਪੇਅਰ ਦਾ ਪੈਸਾ ਯੂਟਿਊਬ ਔਰ ਫੇਸਬੁੱਕ ਤੇ ਐਡਸ ਚਲਾਉਂਦੇ ਹੋ ਤੁਸੀਂ ਟਿਕਟੋਕ ਤੇ ਐਡ ਚਲਾਉਂਦੇ ਹੋ ਇਹ ਜਿੰਨਾ ਸੋਸ਼ਲ ਮੀਡੀਆ ਸਾਰਾ ਪੈਸਾ ਤੇ ਮਾਰਕ ਜ਼ਕਰਬਰਗ ਸਾਹਿਬ ਨੂੰ ਜਾ ਰਿਹਾ ਜਿਹਦੇ ਕੋਲ ਆਲਰੇਡੀ ਤੁਹਾਡੇ ਪੈਸੇ ਦੀ ਪਰਵਾਹ ਵੀ ਕੋਈ ਨਹੀਂ ਜਿਹੜਾ ਗੂਗਲ ਤੇ ਤੁਸੀਂ ਮਾਰਕ ਜ਼ਕਰਬਰਗ ਫੇਸਬੁੱਕ ਨੂੰ ਐਡ ਚਲਾ ਕੇ ਪੈਸਾ ਦੇ ਰਹੇ ਹੋ ਉਹਨਾਂ ਨੂੰ ਤਾਂ ਤੁਹਾਡੇ ਪੈਸੇ ਦੀ ਪਰਵਾਹ ਵੀ ਕੋਈ ਨਹੀਂ ਔਰ ਤੁਸੀਂ ਤੁਸੀਂ ਇਲੈਕਟਿਡ ਅਫੀਸ਼ੀਅਲ ਹੋ ਤੁਸੀਂ ਕੈਨੇਡੀਅਨ ਟੈਕਸਪੇਅਰ ਮਨੀ ਉਹਨਾਂ ਬਿਲੀਅਨੇਅਰਸ ਨੂੰ ਵੰਡੀ ਜਾ ਰਹੇ ਹੋ ਜਿਹੜੇ ਜਾ ਕੇ ਉੱਥੇ ਤੁਹਾਡੇ ਵੱਲੋਂ ਜੇ ਚਲਾ ਵੀ ਗਿਆ ਕੈਨੇਡਾ ਦੀ ਜਿਹੜੀ ਹੁਣ ਕੈਨੇਡਾ ਦੇ ਜਿਹੜੇ ਫੈਡਰਲ ਲੀਡਰਸ ਨੇ ਫੈਡਰਲ ਸਰਕਾਰ ਹੈ ਪ੍ਰੋਵਿੰਸ਼ੀਅਲ ਸਰਕਾਰ ਹੈ ਇਹਨਾਂ ਨੂੰ ਤੁਸੀਂ ਪੁੱਛੋ ਕਿ ਤੁਸੀਂ ਦੇਖਦੇ ਉਹਨੇ ਤੁਹਾਨੂੰ ਇਹ ਜਵਾਬ ਦੇ ਦਿੱਤਾ ਤੁਸੀਂ ਜਦ ਉਹਨਾਂ ਨੂੰ ਕਹਿੰਦੇ ਹੋ ਕਿ ਸਾਡੇ ਇੱਥੇ ਟੋਰੋਂਟੋ ਸਟਾਰ ਦੇ ਪੱਤਰਕਾਰ ਸਾਡੇ ਸਾਰੇ ਬੜਾ ਮਿਹਨਤ ਕਰਦਾ ਸਾਡਾ ਮੀਡੀਆ ਇੱਥੇ ਸੀ ਟੀਵੀ ਵਾਈ ਮੀਡੀਆ ਵੀ ਸਾਡਾ ਵਿੱਚ ਹੀ ਆ ਜਾਂਦਾ ਉਹ ਸਾਰਿਆਂ ਦੇ ਅਸੀਂ ਵੀ ਹੈ ਉਸ ਇੱਕ ਨਾ ਹੁਣ ਅਸੀਂ ਸਾਰਿਆਂ ਨੇ ਗਰੁੱਪ ਬਣਾਇਆ ਜਿੰਨੇ ਵੀ ਅਸੀਂ ਕੈਨੇਡੀਅਨ ਮੀਡੀਆ ਅਸੀਂ ਗਰੁੱਪ ਬਣਾ ਕੇ ਉਹਨਾਂ ਨਾਲ ਗੱਲ ਕਰਦੇ ਹਾਂ ਵੀ ਫੇਸਬੁੱਕ ਸਾਡੀ ਨਿਊਜ਼ ਯੂਜ਼ ਕਰ ਰਿਹਾ ਉਹਦੇ ਚ ਮੈਂ ਵੀ ਅਸੀਂ ਵੀ ਹਿੱਸਾ ਹੈਗੇ ਉਹ ਚ ਟੋਰੋਂਟੋ ਸਟਾਰ ਬੜੇ ਮੀਡੀਆ ਸਾਰੇ ਹੈਗੇ ਅਸੀਂ ਸਾਰਾ ਗੁੱਪਾ ਸਾਡਾ ਠੀਕ ਹੈ ਉਹ ਕਹਿੰਦੇ ਜੀ ਉਹ ਕਹਿੰਦੇ ਅਸੀਂ ਤਾਂ ਯੂਜ਼ ਹੀ ਨਹੀਂ ਸਾਨੂੰ ਲੋੜ ਹੀ ਨਹੀਂ ਫੇਸਬੁੱਕ ਤੇ ਤਾਂ ਲੋਕ ਵਾਇਰਲ ਵੀਡੀਓ ਦੇਖਣ ਆਉਂਦੇ ਆ ਤੁਸੀਂ ਰੱਖੋ ਆਪਣੀਆਂ ਖਬਰਾਂ ਆਪਣੇ ਕੋਲ ਸਾਨੂੰ ਨਹੀਂ ਲੋੜ ਤੁਹਾਡੀਆਂ ਖਬਰਾਂ ਦੀ ਇੰਸਟਾਗ੍ਰਾਮ ਤੇ ਨਹੀਂ ਪਾਉਣੀਆਂ ਤੁਹਾਡੀਆਂ ਖਬਰਾਂ ਸਾਨੂੰ ਕੋਈ ਜ਼ਰੂਰਤ ਨਹੀਂ ਤੁਹਾਡੀਆਂ ਖਬਰਾਂ ਦੀ ਠੀਕ ਹੈ ਜੀ ਉਹ ਹੁਣ ਅੱਛਾ ਇਹਨਾਂ ਨੂੰ ਪੁੱਛੋ ਪੋਲੀਟੀਸ਼ਨ ਅੱਜ ਤੁਸੀਂ ਕਹਿੰਦੇ ਬਾਏ ਕੈਨੇਡੀਅਨ ਬਾਏ ਕੈਨੇਡੀਅਨ ਚੰਗੀ ਗੱਲ ਆ ਮੈਂ ਤਾਂ ਖੁਦ ਖੁਸ਼ ਹਾਂ ਅੱਜ ਉਹ ਸਾਰੇ ਇਹਨਾਂ ਨੇ ਸ਼ਰਾਬ ਚੱਕ ਦਿੱਤੀ ਜੀ ਓਨਟੈਰੀਓ ਕਿਊਬੈਕ ਬ੍ਰਿਟਿਸ਼ ਕੋਲੰਬੀਆ ਸਭ ਦੀਆਂ ਪ੍ਰੋਵਿੰਸ਼ੀਅਲ ਪ੍ਰੀਮੀਅਰਸ ਨੇ ਐਲਾਨ ਕਰ ਦਿੱਤਾ ਚੱਕੋ ਸਾਰੀ ਅਮਰੀਕਨ ਸ਼ਰਾਬ ਠੀਕ ਹੈ ਉਹ ਦੇਖਦੇ ਹਾਂ ਹੁਣ ਸਾਡੇ ਸਾਡੀ ਕੰਟਰੀ ਤੇ ਅਸੀਂ ਸਾਡੇ ਲਈ ਤਾਂ ਕੈਨੇਡਾ ਫਸਟ ਹੋਏਗਾ ਹਮੇਸ਼ਾ ਹੀ ਤਾਂ ਸ਼ੁਰੂ ਤੋਂ ਕਹਿ ਰਹੇ ਹਾਂ ਕੈਨੇਡਾ ਫਸਟ ਅਸੀਂ ਅਮਰੀਕਾ ਨੂੰ ਬੜਾ ਪਿਆਰ ਕਰਦੇ ਮੈਂ ਇਹ ਗੱਲ ਕਹਿਣ ਤੋਂ ਪਿੱਛੇ ਨਹੀਂ ਹਟਾਂਗਾ ਕਿਉਂਕਿ ਸਾਡਾ ਅਮਰੀਕਾ ਠੀਕ ਦਿੱਕਤ ਇਸ ਵੇਲੇ ਆਈ ਹੋਈ ਹੈ ਲੇਕਿਨ ਕੈਨੇਡਾ ਫਸਟ ਲੇਕਿਨ ਤੁਸੀਂ ਉਸ ਵੇਲੇ ਹਾਂਜੀ ਓਕੇ ਉਹ ਕਹਿ ਰਹੇ ਜੀ ਓਕੇ ਹਾਂਜੀ ਅਨਿਲ ਜੀ ਤੁਸੀਂ ਹੋਲਡ ਕਰੋ ਅਨਿਲ ਜੀ ਤੋਂ ਬਾਅਦ ਗੁਰਦੇਵ ਸਿੰਘ ਜੀ ਹਰਵਿੰਦਰ ਜੀ ਆਪਣੇ ਪ੍ਰਭਦੀਪ ਸਾਹਿਬ ਆਪਣੇ ਹੈਮਿਲਟਨ ਤੋਂ ਕੁਲਦੀਪ ਜੀ ਕਿਚਨਰ ਤੋਂ ਸਭ ਨਾਲ ਗੱਲ ਹੋਏਗੀ ਉਹ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਟਾਈਮ ਬੜਾ ਲੈ ਗਏ ਸਪੋਂਸਰ ਪਿੱਛੇ ਹਾਂਜੀ ਗੋ ਅਹੈਡ ਜੀ ਹਾਂਜੀ ਅਰਵਿੰਦ ਜੀ ਔਰ ਮੰਨਤ ਜੀ ਆਲ ਯੋਰ ਅਰਵਿੰਦ ਜੀ ਮੰਨਤ ਜੀ ਪਹਿਲਾਂ ਸਪੋਂਸਰ ਲੈ ਲਓ ਜੀ ਪਲੀਜ਼ ਪਲੀਜ਼ ਗੋ ਅਹੈਡ
जी द्वीप जी बहुत ही जल्दी हमारे साथ A1 ग्लोबल कॉलेज से विशाल जी जुड़ने लगे हैं बट उसी के साथ मैं अब इस टाइम के इम्पोर्टेंट स्पॉन्सर्स बता दूं इट्स बीकानेर वाला कनाडा अगर आप क्रेव कर रहे हैं ऑथेंटिक टेस्ट ऑफ इंडिया लुक नो फर्दर MJAJ हॉस्पिटैलिटी प्रेजेंट्स बीकानेर वाला कनाडाज फेवरेट इंडियन स्वीट शॉप एंड रेस्टोरेंट फ्रॉम माउथ वाटरिंग स्वीट्स टू सेवी स्नैक्स इनके पास सब कुछ है जरूर इन्हें कॉल करें एट 9059133119 दैट इज 9059133119 द बेडरूम बुटीक हॉलीडे स्पेशल बेडरूम बुटीक में चल रहा है और कहते हैं कि अच्छी नींद से आते हैं अच्छे ख्वाब पर अगर नींद ही ना आए तो डिस्कवर करें द अल्टीमेट कम्फर्ट एट द बेडरूम बुटीक चुनिए इनके स्टनिंग मैंगो वुड बेड्स या कैनेडियन मेड और कस्टम मैट्रेस के साथ जबरदस्त रेंज ये आपको दे रहे हैं और 60% ऑफ भी ऑन सिलेक्टेड प्रोडक्ट्स तो जरूर विजिट करें द बेडरूम बुटीक ये है 268 रदरफोर्ड रोड साउथ ब्रैम्पटन मेन मेजर इंटरसेक्शन रदरफोर्ड रोड साउथ और ग्रिंडन रोड पर आज ही आप इन्हें कॉल करें एट 9057960006 दैट इज 9057960006 पर SHN फाउंडेशन लव स्कारब्रो इन स्कारब्रो देयर इज द फायर बिहाइंड आवर आईज अ पैशन इन आवर बेलीज एंड इट्स द हार्ट ऑफ आवर नेबर्स द आईज ऑफ आवर नर्सेस एंड द हैंड्स ऑफ आवर डॉक्टर्स दैट्स मेक द स्काब्रो तो जरूर SHN स्काब्रो की इस ब्यूटीफुल कैंपिंग को आप विजिट करें इनको आप देख सकते हैं एट lovescarborough.ca पर इसी के साथ बोल्टन निसान के बारे में अगर मैं बता दूं द विंटर वेडी इवेंट इज नाउ इन बोल्टन निसान विद फाइनेंस रेट्स ऑन द रिमेनिंग 2024 फ्रॉम 0.00% और अप टू $5,000 of Nissan Row and Armada and Iconic Z as well as it's perfect time to buy the Bolton Nissan जो आपको दे रहे हैं ये वंस इन अ लाइफ टाइम डील जरूर आप हमारा मेंशन अगर आप करेंगे तो आपको बहुत सारी अच्छी डील्स और ऑफर्स भी मिलेंगे इन्हें कॉल करें एट 905-457-2224 पर दैट इज 905-472-224 पर एंड इसी के साथ मैं आपको बता दूं इंडिया टेस्ट ग्रोसरी स्टोर एंड रेस्टोरेंट के बारे में. फॉर ऑल योर ग्रोसरी नीड्स विजिट इंडिया टेस्ट ग्रोसरी स्टोर. ये मेवेस और रेल लॉसन में सिचुएटेड है इंडिया टेस्ट रेस्टोरेंट. इनके बहुत ही अच्छा इनका खाना है. इनकी क्यूजीन का कोई जवाब नहीं. आप इनके 3 रेस्टोरेंट्स में विजिट करें और इनको जरूर ट्राई करें. ब्रैम्पटन में, मार्कम में और मिसिसागा में, अर्जेंटीना रोड में. तो जरूर इन विजिट करें. दिस इज इंडिया स्टेट्स ग्रोसरी स्टोर एंड रेस्टोरेंट. YMCA के बारे में अगर मैं बता दूं, क्वालिटी चाइल्ड केयर कुड बी राइट अराउंड योर कॉर्नर. YMCA लेकर आते हैं आपके लिए लाइसेंस्ड होम चाइल्ड केयर ऑफर्स लविंग केयर इन लविंग होम्स इन योर कम्युनिटी. विजिट YMCA.GTA, दैट इज YMCAGTA.org. जरूर इन्हें विजिट करें. नवदीप बग्गा के बारे में आपको बता दूं, GTA के होम बायर्स और सेलर्स के लिए अगर आप घर खरीदना चाहते हो तो जरूर नवदीप बग्गा जी को कॉल करो. और इनका नंबर है 6477034958. और इसी के साथ हमारे साथ विशाल जी कनेक्टेड है फ्रॉम A1 ग्लोबल कॉलेज. वेलकम टू रेडियो वाई एंड चैनल वाई विशाल जी.
कॉलेज जी, थैंक यू फॉर हैविंग अस अगेन. आई होप यू ऑल हैड अ ग्रेट वीकेंड एंड लुकिंग फॉर अ गुड वीक अहेड. हाँ जी,
यस सर, वी आर ऑल गुड. हाउ आर यू
विशाल जी? की हालत वड़ा ठीक है जी?
युधवीर जी, ऑल ठीक ठाक जी. नाइस टू हियर योर वॉइस.
थैंक यू एंड नाइस टू हियर योर वॉइस एंड नाइस टू लुक एट यू एज वेल सर. तुसी वैसे तो असि जो प्रोग्राम है चैनल वाई दे उत्ते और रेडियो वाई दे लाइव जांदा है और जिहड़े घर दे विच बैठे ने ओह आराम दे नाल चैनल वाई दे उत्ते देख सकदे ने साडे स्पॉन्सर्स नूं भी. सो असीं दस दईए कि विशाल जी A1 ग्लोबल कॉलेज तो साडे नाल ने. विशाल, सब तो पहला तो मैं चाहांगा कि मेरे 2-3 सवाल भी होणगे, पर A1 ग्लोबल कॉलेज के बारे जिन्हां साडे जिन्हां लिसनर
A1 ग्लोबल कॉलेज. राइट नाउ आई एम इन मिसिसागा कैंपस. पर हमारे पास 3 कैंपसेस हैं, स्कारब्रो, हैमिल्टन एंड मिसिसागा. हमारा 4th कैंपस बहुत ही जल्दी आ रहा है वाटरलू में. इट जस्ट वेटिंग फॉर द मिनिस्ट्री इंस्पेक्शन एंड होप वील हैव अनदर कैंपस बाय स्प्रिंग रेडी टू कैटर वाटरलू एंड किचनर मार्केट. बट A1 ग्लोबल 30-year-old इंस्टीट्यूशन है जहाँ पे हेल्थ के प्रोग्राम, बिजनेस के, IT के और बहुत ही नए, ज्यादा नए प्रोग्राम हम लेके आ रहे हैं इस साल में 2025 में, जिसमें ट्रेड प्रोग्राम भी इंक्लूड हैं. वी आर वर्किंग ऑन देम बाय जस्ट टू लेट अवर व्यूअर्स नो दैट इट्स गोना बी लाइक ट्रेड के कैश टेक्नीशियन, प्लांट रिपेयर टेक्नीशियन, CNC. सो वी आर वर्किंग अ लॉट न्यू प्रोग्राम ऑल्सो. बट अभी आप हमारे पास पर्सनल सपोर्ट वर्कर, चाहे आप इंटरनेशनल स्टूडेंट हो चाहे आप PR सिटीजन हो, you can come and study with us. International students are getting up to 50% of scholarship on the tuition fees. Hamara jo naya batch shuru ho raha hai wo 20th February ko ho raha hai. But agar aap PR citizen ho to we can help you get government grants because our institution is eligible to help you, guide you through the financial aid. So lot of financial aid option available hai government ki taraf se jo aap A1 Global College ki help se unko le sakte ho aur wo grants hoti hai jo aapko wapas bhi nahi karni hoti. To bahut sare PR citizen hai हमारे पास जो पढ़ रहे हैं, जो एक्चुअली फ्री में पढ़ रहे हैं बिकॉज उनको ग्रांट मिला है और उनको वापस नहीं देना. ऑन टॉप ऑफ दैट पर्सनल सपोर्ट वर्कर में पेड प्लेसमेंट भी की ऑप्शन है. हर एक को तो नहीं मिलती बट हमारे बहुत सारे स्टूडेंट को पेड प्लेसमेंट भी मिलती है. तो पहली बार वो कोर्स फ्री में कर रहे हैं, सेकेंडली जब वो अपने प्लेसमेंट के लिए जाते हैं तो अप टू $5,400 गवर्नमेंट ग्रांट भी दे रहा है. अगेन वो सेपरेट ग्रांट है बट वो सबके लिए नहीं है, सबको नहीं मिलता. बट यस, वो बहुत सारे हमारे स्टूडेंट हैं जिनको ये ऑप्शन मिलती है. उसके अलावा वी आर रनिंग ECA विच इज अर्ली चाइल्डहुड असिस्टेंट. अगेन बहुत ही हाई डिमांड प्रोग्राम है जिसमें इफ यू आर अ हाउसवाइफ, अगर आप यू वांट टू स्टार्ट वर्किंग, स्टार्ट योर ओन बिजनेस, तो आप ये प्रोग्राम करने के बाद अपना लाइसेंस डे केयर अपने घर पे भी खोल सकते हो. तो बिना इन्वेस्टमेंट के बेसमेंट में भी आप अपना होम सपोर्ट, सॉरी, ये प्रोग्राम करने के बाद, ECA करने के बाद आप अपना लाइसेंस डे केयर ओपन कर सकते हो. उसके अलावा हमारे पास मेडिकल ऑफिसर एडमिनिस्ट्रेशन है, मोबाइल एप्लीकेशन डेवलपमेंट है, बिजनेस मैनेजमेंट का प्रोग्राम है, फूड सर्विस वर्कर हमारा भी अप्रूव हुआ है नया प्रोग्राम विच वी गोना स्टार्ट ऑफरिंग वेरी सून. सो बहुत सारे एजुकेशन लेना चाहते हैं, इंटरनेशनल स्टूडेंट है तो आपको स्कॉलरशिप मिल रहा है, अगर आप PR सिटीजन है तो आपको ग्रांट्स मिल रहा है. तो डेफिनेटली आप A1 ग्लोबल कॉलेज की किसी भी कैंपस में विजिट कर सकते हो, जो भी आपके नियरेस्ट है. दे कैन काउंसिल यू, दे कैन हेल्प यू गेटिंग ग्रांट्स और स्कॉलरशिप. So definitely A1 Global should be a choice if you are looking for education. In fact, Yudhvir ji, abhi aapko pata hai Friday hamara job fair tha, aapki team wahan pe aayi hui thi and they have taken some very nice movement capture kiye unhone. It was a very successful job fair we had. हमारे पास 10 एम्प्लॉयर थे फ्रॉम अक्रॉस जीटीए जो वहां पे आए हुए थे, और उसमें से आई थिंक वी हैड अराउंड मोर देन 175 पीएस ग्रेजुएट जो चौफेर में आए थे, जो कि बहुत ही मतलब ऑल द एम्प्लॉयर्स वर वेरी हैप्पी। इनफैक्ट द गुड थिंग वाज उसी दिन सेम डे हमारे स्टूडेंट्स को जॉब ऑफर मिला, विच वॉज वेरी ऑब्वियसली सैटिस्फाइंग फॉर अस ऑल्सो। और यही हमारा गोल है कि हम ना ही सिर्फ एजुकेशन प्रोवाइड करें, जॉब फेयर के हेल्प के थ्रू लोगों को जॉब भी प्रोवाइड करें। तो दिन बहुत सारे स्टूडेंट को जॉब अपॉर्चुनिटी मिली है ऑन द स्पॉट। इनफैक्ट बहुत जल्दी हम अपने सोशल मीडिया हैंडल्स पे उनके रिव्यूज, उनके जो जो हायर हुए हैं उनके बारे में बहुत जल्दी पोस्ट करेंगे, सो दैट यू नो दैट व्हाट वी आर टॉकिंग अबाउट। बट यस, वो एक बहुत अच्छा इवेंट हमारा रहा फ्राइडे को, और गोइंग फॉरवर्ड ऑल्सो हम अपने आने वाले स्टूडेंट्स को भी बता देंगे कि ये जॉब फेयर कंटिन्यू रहेंगे और प्रोग्राम्स में भी आएंगे, चाहे हम ईसीए कर रहे हैं, एमएडी कर रहे हैं, कोई भी प्रोग्राम कर रहे हैं। हमारा गोल ये होगा कि वी कैन हेल्प यू फाइंड अ जॉब, तो जितने ज्यादा से ज्यादा स्टूडेंट को हेल्प कर सके, नॉट जस्ट एजुकेशन, जॉब भी प्रोवाइड करें, यही A1 ग्लोबल कॉलेज का एक्चुअल गोल है।
ठीक है जी, बिल्कुल। मैं भी क्विकली बस यही दसना चाहूंगा कि जिस तरह विशाल जी ने भी दसिया है कि A1 ग्लोबल कॉलेज ऑन द गो लगातार 3 इन्हों के कैंपस ऑलरेडी है, चौथा कैंपस इन्हों का किचनर दे विच आ रहा है, चाहे तुसी ब्रैम्पटन वाले कैंपस में चले जाओ, कोई भी कैंपस इन्हों का चले जाओ, देर ऑल प्रोग्रेसिंग, मिसिसागा वाला कैंपस, देर ऑल प्रोग्रेसिंग वेरी वेल। और मैं इतने जिक्र कर दिया कि कोर्सेज करके किदा तुसी जॉब ले सकते हो, तुहानू जे इंटरनेशनल स्टूडेंट हो, इंटरनेशनल स्टूडेंट हो, स्कॉलरशिप मिल सकती है, तुसी पीआर हैगी तुहाडे कोल ऑलरेडी, तुहाडे कोल इंटरनेशनल स्टूडेंट नहीं हो, तुसी पीआर हो तो तुहानू ग्रांट मिल सकती है, पीआर हैगी हो, कैनेडियन सिटीजन हो, कोर्स करने लई ग्रांट मिलती है, उहदे बारे जानकारी लो। जॉब फेयर जिहड़ा इन्होंने करवाया है A1 ग्लोबल कॉलेज ने, उहदे बारे डिटेल दे विच तुसी चैनल वाई दे उत्ते असीं साडा प्रोग्राम ब्रॉडकास्ट करांगे, उह देख सकदे हो। मिडवीक न्यूज़पेपर मैं देख रहा सी, तस्वीरां लग रहियां ने, सो तुसी मिडवीक न्यूज़पेपर च उहदे बारे होर जानकारी तुसी जिहड़ी आ उह देख सकोगे। विशाल जी, कोई होर चीज, कोई गलबात तुसी कोई ऐड करना चाहो उह भी जरूर करो, और फोन नंबर जरूर अपना दिओ जी A1 ग्लोबल कॉलेज दा, द लीडिंग इंस्टीट्यूट वैन इट कम्स टू एजुकेशन। 30 ਸਾਲਾਂ ਤੋਂ A1 ਗਲੋਬਲ ਕਾਲਜ ਮੌਜੂਦ ਹੈ, ਕਿਉਂਕਿ ਇਹਨਾਂ ਦੀ ਕੁਆਲਿਟੀ ਆਫ ਐਜੂਕੇਸ਼ਨ ਚੰਗੀ ਹੈ, ਇਹਨਾਂ ਦੇ ਜਿਹੜੇ ਬੰਦੇ ਉਹਨਾਂ ਨੂੰ ਵਧੀਆ ਐਜੂਕੇਸ਼ਨ ਮਿਲ ਰਹੀ ਹੈ, ਵਧੀਆ ਜੋਬ ਵਿੱਚ ਸਹਾਇਤਾ ਮਿਲ ਰਹੀ ਹੈ। ਦੈਟ ਇਜ਼ ਦ ਰੀਜ਼ਨ ਕਿ 1 ਤੋਂ 2 ਲੋਕੇਸ਼ਨ, ਫਿਰ 3, ਔਰ ਹੁਣ 4th ਲੋਕੇਸ਼ਨ ਜਿਹੜੀ ਹੈ ਉਹ ਵੀ ਇਹਨਾਂ ਦੀ ਆ ਰਹੀ ਹੈ, ਆਈ ਐਮ ਸ਼ੋਰ ਆਉਣ ਵਾਲੇ ਸਮੇਂ 'ਚ ਹੋਰ ਲੋਕੇਸ਼ਨ 'ਚ ਵੀ ਆਣ ਗਿਆ। ਜੀ ਸਰ, ਫੋਨ ਨੰਬਰ ਦੇ ਦਿਓ ਔਰ ਨਾਲ ਕੋਈ ਹੋਰ ਜਾਣਕਾਰੀ ਦੇਣੀ ਉਹ ਵੀ।
ਹਾਂ ਜੀ ਯੁਧਵੀਰ ਜੀ, ਮੇਰਾ ਫੋਨ ਨੰਬਰ ਹੈ 9056722277। मैं रिपीट करता हूँ, 9056722277। आप हमारी वेबसाइट विजिट कर सकते हैं या कॉल करके अपॉइंटमेंट बुक कर सकते हैं, इफ यू वांट टू नो अबाउट योर स्कॉलरशिप ऑप्शन, या आप ग्रांट्स वगैरह के लिए देख रहे हैं और या हमारे नए प्रोग्राम के बारे में जानना चाहते हैं, नए कैंपस के बारे में जानना चाहते हैं, डेफिनेटली आप कॉल कर सकते हैं। बट यस, स्पेशली न्यू कमर्स के लिए मेरा एक मैसेज है, बिकॉज बहुत सारे न्यू कमर्स जो यहाँ पे पीआर लेके आते हैं उनको इस बारे में नॉलेज ही नहीं है कि उनको ये ग्रांट्स मिल सकता है। तो ये सिर्फ जो पुराने पीआर सिटीजन है उनके लिए नहीं है ये ग्रांट, अगर आप रिसेंटली भी अगर कनाडा में मूव हुए और आपके पास रिसेंट पीआर है तब भी आप इस ग्रांट को एलिजिबल हो सकते हो। बट अगेन, आपको अपॉइंटमेंट बुक करके कैंपस आना पड़ेगा और हम आपकी हेल्प कर सकते हैं टू लेट यू नो हाउ मच ग्रांट यू आर एलिजिबल फॉर। इफ यू आर लुकिंग फॉर एजुकेशन, A1 ग्लोबल कॉलेज शुड बी योर चॉइस। सो थैंक यू युधवीर जी फॉर हैविंग अस, एंड वी विल कनेक्ट बैक सून।
थैंक यू सो मच जी विशाल जी, थोड़ा बहुत बहुत शुक्रिया। A1 ग्लोबल कॉलेज तो विशाल जी साढ़े नाल सी, इन्हां दा सी बहुत बहुत करते हैं। थैंक यू सर, थैंक यू सो मच जी। और इस मौके दे उत्ते असी स्वागत करना चाहते हैं कि सर नाल जुड़ गए ने अमरजोत संधु साहब, हु इज अ कैंडीडेट फ्रॉम पीसी पार्टी। ओंटेरियो दे विच इलेक्शन जिहड़ियां असी सारे जानते हैं, उहदी अनाउंसमेंट हो चुकी है। सो अमरजोत संधु जी, थोड़ा बहुत बहुत स्वागत है, वार्म वेलकम सर। अपने बारे जरूर दसो, वैसे तो सब तुहानू जानदे ही ने, बट जस्ट इन केस साडे कोई नवे दर्शक जेडे आ जेडे जे जस्ट इन केस कोई नहीं जानदा, तो उहनां दे बारे तुसी जरूर अपने बारे दसो सर।
बिलकुल जगदीप भाजी, थैंक यू सो मच जी। ਦੇਖੋ ਸਭ ਤੋਂ ਪਹਿਲਾਂ ਮੈਂ ਜਿਹੜੇ ਪਿਆਰ ਪਹਿਲਾਂ ਧੰਨਵਾਦ ਕਰਦਾ ਕਿ 2018 ਤੇ 2022 ਦੇ ਵਿੱਚ ਜਿਹੜਾ ਉਹਨਾਂ ਨੇ ਮੈਨੂੰ ਸਾਥ ਦਿੱਤਾ ਤੇ ਆਪਣਾ ਜਿਹੜਾ ਜੀ ਬ੍ਰੈਂਪਟਨ ਵੈਸਟ ਐਮਪੀਪੀ ਬਣਾਇਆ, ਸਟਰੋਂਗ ਵੋਇਸ ਜਿਹੜੀ ਆਪਾਂ ਬ੍ਰੈਂਪਟਨ ਵੈਸਟ ਲਈ ਕਹਿ ਸਕਦੇ ਹਾਂ ਤੇ ਬ੍ਰੈਂਪਟਨ ਦੇ ਲੋਕਾਂ ਦੇ ਲਈ ਸਾਰੇ ਤੁਹਾਡੇ ਲਿਸਨਰ ਜਾਣਦੇ ਆ ਜਗਜੀਤ ਭਾਈ ਮੋਸਟਲੀ ਕਿ ਮੈਂ ਇੱਕ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਤੇ ਕੈਨੇਡਾ ਦੇ ਵਿੱਚ ਆਇਆ ਸੀ 2008 ਦੇ ਵਿੱਚ ਜਿਹੜੀ ਮੈਂ ਆਪਣੀ ਇੰਡੀਆ ਦੇ ਵਿੱਚੋਂ ਜਿਹੜੀ ਬੈਚਲਰ ਕੀਤੀ ਆ ਜੀ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਦੇ ਵਿੱਚ ਇੱਥੇ ਆ ਕੇ ਮੈਂ ਕੈਨੇਡਾ ਦੇ ਵਿੱਚ ਆਪਣੀ ਪੋਸਟ ਗ੍ਰੈਜੂਏਸ਼ਨ ਜਿਹੜੀ ਆ ਜੀ ਜਾਰਜ ਟਾਊਨ ਕਾਲਜ ਜਿਹੜਾ ਹੈਗਾ ਟੋਰਾਂਟੋ ਦੇ ਵਿੱਚ ਉੱਥੋਂ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਜਿਹੜੀ ਕੰਪਲੀਟ ਕੀਤੀ ਵਾਇਰਲੈਸ ਐਂਡ ਨੈਟਵਰਕਿੰਗ ਦੇ ਵਿੱਚ ਉਹ ਆਪਣੀ ਕੰਪਲੀਟ ਕਰਕੇ ਜੀ ਮੈਂ ਐਜ਼ ਅ ਨੈਟਵਰਕ ਐਨਾਲਿਸਟ ਜਿਹੜੀ ਆ ਜੋਬ ਕੀਤੀ 4-5 ਸਾਲ ਟੈਲੀਕਾਮ ਕੰਪਨੀ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਮੈਂ ਆਪਣਾ ਕਰੀਅਰ ਨੂੰ ਸ਼ਿਫਟ ਕਰਦੇ ਹੋਏ ਨਿਊਯਰਕ ਸਟੇਟ ਜਿਹੜਾ ਸੇਲਸ ਪਰਸਨ ਜਿਹੜਾ ਜੀ ਰੋਇਲ ਪੇਜ ਉਹ ਕੰਮ ਕੀਤਾ ਜੀ ਸੋ 2018 ਦੇ ਵਿੱਚ ਬ੍ਰੈਂਟਨ ਵੈਸਟ ਲੋਕਾਂ ਦੇ ਸਾਥ ਦੇ ਨਾਲ ਜਿਹੜਾ ਮੈਨੂੰ ਪਹਿਲੀ ਵਾਰ ਰਨ ਕਰਨ ਦਾ ਮੌਕਾ ਮਿਲਿਆ ਜੀ ਸੋ 2018 ਦੇ ਵਿੱਚ ਮੈਂ ਪਹਿਲੀ ਵਾਰ ਇਲੈਕਟ ਹੋਇਆ 2022 ਦੇ ਵਿੱਚ ਸੈਕਿੰਡ ਟਾਈਮ ਜਿਹੜਾ ਆਪਾਂ ਇਲੈਕਟ ਹੋਏ ਜੀ ਤੇ ਹੁਣ ਫਿਰ ਜਸਦੀਪ ਭਾਜੀ ਐਸ ਵੀ ਜਦੋਂ ਆਪਾਂ ਜਿਹੜਾ ਇਲੈਕਸ਼ਨ ਦੇ ਵਿੱਚ ਜਾ ਰਹੇ ਹਾਂ ਸੋ ਆਪਾਂ ਜਿਹੜੀਆਂ ਵੋਟਾਂ ਜਿਹੜੀਆਂ ਮੰਗ ਰਹੇ ਜੀ ਬੇਸਡ ਔਨ ਅਵਰ ਟਰੈਕ ਰੈਕਡ ਜਿਹੜਾ ਆਪਾਂ ਬ੍ਰੈਂਟਨ ਦੇ ਲਈ ਜਾਂ ਬ੍ਰੈਂਟਨ ਵੈਸਟ ਦੇ ਲਈ ਪਿਛਲੇ 6-7 ਸਾਲ ਦੇ ਵਿੱਚ ਕੰਮ ਕੀਤਾ ਜੀ ਜਿਹੜਾ ਚਾਹੇ ਆਪਾਂ ਹੋਸਪਿਟਲ ਦੀ ਗੱਲ ਕਰਦੇ ਜਿਹੜਾ ਬੜੇ ਲੰਬੇ ਸਮੇਂ ਤੋਂ ਜਿਹੜੀ ਆਪਣੀ ਬ੍ਰੈਂਟਨ ਕਮਿਊਨਿਟੀ ਡਿਮਾਂਡ ਕਰ ਰਹੀ ਸੀ ਕਿ ਆਪਾਂ ਨੂੰ ਬ੍ਰੈਂਟਨ ਦੇ ਵਿੱਚ ਹੋਸਪਿਟਲ ਚਾਹੀਦਾ ਬਿਲਕੁਲ ਉਹਦੇ ਉੱਤੇ ਥੋੜਾ ਇੱਕ ਆਪਾਂ ਕਹਿ ਸਕਦੇ ਕਿ ਸਾਡੀ ਕੋਸ਼ਿਸ਼ ਸੀ ਕਿ ਉਹਦੀ ਕੰਸਟਰਕਸ਼ਨ ਜਿਹੜੀ 2024 ਦੇ ਵਿੱਚ ਸਟਾਰਟ ਹੋ ਜਾਵੇ ਲੇਕਿਨ ਕੁਝ ਕਾਰਨਾਂ ਕਰਕੇ ਡਿਲੇ ਹੋਣ ਕਰਕੇ ਉਹਦੀ ਕੰਸਟਰਕਸ਼ਨ ਜਿਹੜੀ ਆ ਜੀ ਹੁਣ ਮਾਰਚ 29 ਨੂੰ ਇਸ ਸਾਲ ਜਿਹੜਾ ਅਗਲਾ ਮਹੀਨਾ ਆ ਰਿਹਾ ਮਾਰਚ 29 ਨੂੰ ਜਿਹੜੀ ਆਪਾਂ ਉਹਦੀ ਕੰਸਟਰਕਸ਼ਨ ਜਿਹੜੀ ਸਟਾਰਟ ਕਰ ਰਹੇ ਹਾਂ ਜੀ ਉਹਦੇ ਨਾਲ ਨਾਲ ਜਿਹੜਾ ਆਪਾਂ ਮੈਡੀਕਲ ਸਕੂਲ ਦਾ ਪ੍ਰੋਮਿਸ ਕੀਤਾ ਸੀ ਵਿਚ ਇਜ਼ ਆਲਰੇਡੀ ਅੰਡਰ ਕੰਸਟਰਕਸ਼ਨ ਤੇ ਜਿਹੜਾ ਸਪਟੰਬਰ ਦੇ ਵਿੱਚ ਇਸੇ ਸਾਲ 2025 ਦੇ ਵਿੱਚ ਜੇ ਓਪਨ ਹੋ ਰਿਹਾ ਉਹਦੀ ਐਡਮਿਸ਼ਨ ਜਿਹੜੀਆਂ ਆਲਰੇਡੀ ਚੱਲਦੀਆਂ ਵਾ ਤੇ ਰੈਜੀਡੈਂਸੀ ਪ੍ਰੋਗਰਾਮ ਜਿਹੜੇ ਉਹਦੇ ਜੁਲਾਈ ਇਸੇ ਸਾਲ ਜਿਹੜੇ ਸ਼ੁਰੂ ਹੋ ਜਾਣਗੇ ਉਹਦੇ ਨਾਲ ਹਾਈਵੇ 413 ਦੀ ਜਿਹੜੀ ਆਪਾਂ ਸਰੋਤਿਆਂ ਨੂੰ ਦੱਸਦੇ ਖੁਸ਼ੀ ਹੋ ਰਹੀ ਕਿ ਹਾਈਵੇ 413 ਦਾ ਵੀ ਮੁਸ਼ ਜਿਹੜਾ ਜੀ ਮੈਂ ਲੈ ਕੇ ਆਉਂਦਾ ਸੀ ਕਿ ਦੁਬਾਰਾ ਜਿਹੜਾ ਹਾਈਵੇ 413 ਜਿਹੜਾ ਲਿਬਰਲ ਗਵਰਨਮੈਂਟ ਵੇਲੇ ਬੰਦ ਕਰ ਦਿੱਤਾ ਗਿਆ ਸੀ ਉਹਨੂੰ ਦੁਬਾਰਾ ਸਟਾਰਟ ਕੀਤਾ ਜਾਵੇ ਸੋ 413 ਦਾ ਮੋਸ਼ਨ ਜਿਹੜਾ ਜੀ 2019 ਚ ਮੈਂ ਲੈ ਕੇ ਆਇਆ ਉਸ ਤੋਂ ਬਾਅਦ ਵੀ ਗਵਰਨਮੈਂਟ ਨੇ ਜਿਹੜੀ ਇਹਦੀ ਆ ਇਨਵਾਇਰਮੈਂਟਲ ਅਸੈਸਮੈਂਟ ਜਿਹੜੀ ਰਿਜ਼ਿਊਮ ਕੀਤੀ ਸੀ ਤੇ ਨਾਲ ਦੀ ਨਾਲ ਜਿਹੜਾ ਲੇਕਿਨ ਆਪਾਂ ਜਾਣਦੇ ਹਾਂ ਫੈਡਰਲ ਗਵਰਨਮੈਂਟ ਵੱਲੋਂ ਥੋੜਾ ਇਹਦੀ ਵਿੱਚ ਜਿਹੜਾ ਅੜਿੱਕਾ ਹੈਗਾ ਸੀ ਕਿ ਜਿਹੜੀ ਇੱਥੋਂ ਦੇ ਇਨਵਾਇਰਮੈਂਟਲ ਅਸੈਸਮੈਂਟ ਨੂੰ ਲੈ ਕੇ ਜਾਂ ਸਪੀਸੀਜ਼ ਜਿਹੜੀਆਂ ਐਡਰੈਸ ਹੈਗੀਆਂ ਸੋ ਉਹ ਸਾਨੂੰ ਲਾਸਟ ਈਅਰ ਜਿਹੜੀ ਇਹਦੀ ਕਲੀਅਰੈਂਸ ਮਿਲ ਗਈ ਹੈ ਕਿ ਵੀ ਕੈਨ ਗੋ ਹੈਡ ਵਿਦ ਦ ਪ੍ਰੋਜੈਕਟ ਸੋ ਆਪਾਂ 2025 ਇਸੇ ਸਾਲ ਸਮਰ ਦੇ ਵਿੱਚ ਉਹਦੀ ਕੰਸਟਰਕਸ਼ਨ ਜਿਹੜੀ ਹਾਈਵੇ ਦੀ ਸਟਾਰਟ ਕਰ ਰਹੇ ਹਾਂ ਜਿਹੜੇ ਭੈਣਾਂ ਭਰਾਵਾਂ ਦੀਆਂ ਜ਼ਮੀਨਾਂ ਉਹਦੇ ਹਾਈਵੇ ਦੇ ਵਿੱਚ ਆਉਂਦੀਆਂ ਉਹਨਾਂ ਨੂੰ ਆਲਰੇਡੀ ਪਤਾ ਕਿ ਉਹਨਾਂ ਨੂੰ ਗਵਰਨਮੈਂਟ ਜਿਹੜੀ ਕੰਟੈਕਟ ਕਰ ਰਹੀ ਹੈ ਐਂਡ ਲੈਂਡ ਐਕੁਜੀਸ਼ਨ ਦੇ ਉੱਪਰ ਕੰਮ ਚੱਲ ਰਿਹਾ ਜੀ ਉਹਦੇ ਨਾਲ ਜਿਹੜੀ ਪੁਲਿਸ ਡਿਵੀਜ਼ਨ ਮੈਂ ਪ੍ਰੋਮਿਸ ਕੀਤੀ ਸੀ ਬ੍ਰੈਂਪਟਨ ਵੈਸਟ ਦੇ ਵਿੱਚ ਜੀ ਕਿ ਇੱਕ ਵਧੀਆ ਸਟੇਟ ਆਫ ਦੀ ਆਰਟ ਪੁਲਿਸ ਡਿਵੀਜ਼ਨ ਬ੍ਰੈਂਪਟਨ ਵੈਸਟ ਦੇ ਵਿੱਚ ਬਣੂਗੀ ਉਹਦੀ ਕੰਸਟਰਕਸ਼ਨ ਗਰਾਊਂਡ ਬ੍ਰੇਕਿੰਗ ਸੈਰਾਮਨੀ 2024 ਲਾਸਟ ਈਅਰ ਜਿਹੜੀ ਸਪਤੰਬਰ ਦੇ ਵਿੱਚ ਸਟਾਰਟ ਹੋ ਚੁੱਕੀ ਹੈ ਜੀ ਤੇ 3 ਨਵੇਂ ਲੌਂਗ ਟਰਮ ਕੇਅਰ ਜਦੋਂ ਪਹਿਲੀ ਜਿਹੜੇ ਆਪਾਂ ਪ੍ਰੋਮਿਸ ਕੀਤੇ ਸੀ ਗੁਰੂ ਨਾਨਕ ਦੇਵ ਜੀ ਦੇ ਲੌਂਗ ਟਰਮ ਕੇਅਰ ਜਿਹੜਾ ਨਾਮ ਦੇ ਉੱਪਰ ਆਪਣੀ ਕਮਿਊਨਿਟੀ ਦੇ ਲਈ ਉਹਦੀ ਕੰਸਟਰਕਸ਼ਨ ਵੀ ਜਿਹੜੀ ਨੈਕਸਟ ਮੰਥ ਜਿਹੜੀ ਅੱਜ ਸਟਾਰਟ ਹੋ ਰਹੀ ਆ ਜਿਵੇਂ ਆਪਣੀ ਪਰਟੀਕੁਲਰਲੀ ਆਪਣੀ ਮੈਂ ਗੱਲ ਕਰਾਂ ਐਜ਼ ਐਮ ਪੀ ਪੀ ਟਰੈਕਿੰਗ ਇੰਡਸਟਰੀ ਨਾਲ ਭੈਣ ਭਰਾ ਕਾਫੀ ਤੁਹਾਡਾ ਜਿਹੜਾ ਪ੍ਰੋਗਰਾਮ ਸੁਣਦੇ ਆ ਜੀ ਉਹਨਾਂ ਨੂੰ ਪਤਾ ਕਿ ਇੱਕ ਏਅਰ ਬ੍ਰੇਕ ਰਿਨਿਊਅਲ ਟੈਸਟ ਦਾ ਉਹਨਾਂ ਦਾ ਬੜਾ ਵੱਡਾ ਇਸ਼ੂ ਸੀ ਹਮੇਸ਼ਾ ਹੀ ਕਮਿਊਨਿਟੀ ਕਹਿੰਦੀ ਸੀ ਕਿ ਉਹਨੂੰ ਜਿਹੜਾ ਐਲੀਮੀਨੇਟ ਕਰਵਾਇਆ ਜਾਵੇ ਕਿਉਂਕਿ ਇੱਕ ਰੈਡ ਟੇਪ ਐਂਡ ਅਨਨੈਸੈਸਰੀ ਬਰਡਨ ਜਿਹੜਾ ਟਰੈਕਰ ਦੇ ਉੱਪਰ ਹੈਗਾ ਸੀ ਉਹ ਮੈਂ ਪ੍ਰਾਈਵੇਟ ਮੈਂਬਰ ਬਿੱਲ ਲਿਆ ਕੇ ਜਿਹੜਾ 2019 ਚ ਬਿੱਲ ਲਿਆਂਦਾ ਸੀ ਲਾਸਟ ਈਅਰ ਜਿਹੜਾ ਮੇਰਾ ਬਿੱਲ ਸੀ 2020 ਦੇ ਵਿੱਚ ਐਕਚੁਲੀ ਜਿਹੜਾ ਮੇਰਾ ਬਿੱਲ ਪਾਸ ਹੋ ਕੇ ਤੇ ਉਹਨੂੰ ਆਪਾਂ ਹੁਣ ਇੱਕ ਲਰਨਿੰਗ ਮੋਡਿਊਲ ਦੇ ਨਾਲ ਜਿਹੜਾ ਰਿਪਲੇਸ ਕਰ ਚੁੱਕੇ ਹਾਂ ਸੋ ਉਹ ਟਰੈਕਰ ਦੀ ਇੱਕ ਬਹੁਤ ਵੱਡੀ ਰਿਲੀਫ ਆ ਜੀ ਹੁਣ ਟਰੈਕਰ ਸਾਰੇ ਮੈਨੂੰ ਕਾਲ ਕਰਕੇ ਕਹਿੰਦੇ ਕਿ ਇਹ ਬਹੁਤ ਵਧੀਆ ਸਾਡਾ ਜਿਹੜਾ ਕੰਮ ਹੋ ਗਿਆ ਕਿ ਇੱਕ ਘਰ ਬੈਠ ਕੇ ਆਪਾਂ ਇੱਕ ਮੋਰ ਇਨਫੋਰਮੇਟਿਵ ਜ਼ਿਆਦਾ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਆ ਤੁਸੀਂ ਜ਼ਿਆਦਾ ਜਿਹੜੀ ਐਜੂਕੇਸ਼ਨ ਉਸ ਤੋਂ ਪ੍ਰਾਪਤ ਕਰਦੇ ਹਾਂ ਤੇ ਨਾਲ ਦੀ ਨਾਲ ਜਿਹੜਾ ਰੈਕਟੇਅਰ ਜਿਹੜਾ ਜੀ ਆਪਾਂ ਖਤਮ ਕਰ ਦਿੱਤਾ ਉਹਦੇ ਨਾਲ ਇੱਕ ਹੋਰ ਜੁਗਜੀਤ ਭਾਜੀ ਆਪਾਂ ਜਾਣਦੇ ਕਿ ਰੋਡ ਸੇਫਟੀ ਇਸ ਵੇਲੇ ਬੜਾ ਵੱਡਾ ਕੰਸਰਨ ਆ ਕਿ ਆਪਣੇ ਰੋਡ ਦੇ ਉੱਪਰ ਬੜੇ ਇਨਐਕਸਪੀਰੀਅੰਸ ਡਰਾਈਵਰ ਜਿਹੜੇ ਆ ਜੀ ਉਹ ਹੈਗੇ ਆ ਸੋ ਉਹਦੇ ਲਈ ਵੀ ਮੈਂ ਪ੍ਰਾਈਵੇਟ ਡਰਾਈਵਰ ਜਿਹੜਾ ਮੋਸ਼ਨ ਲੈ ਕੇ ਆਉਂਦਾ ਜੀ ਕਿ ਕੋਈ ਵੀ ਭੈਣ ਭਰਾ ਜਿਹੜਾ ਕੈਨੇਡਾ ਅੰਟਾਰੀਓ ਦੇ ਵਿੱਚ ਆਊਗਾ ਚਾਹੇ ਨਵਾਂ ਇਮੀਗ੍ਰੈਂਟ ਆਉਂਦਾ ਚਾਹੇ ਇੱਥੇ ਦਾ ਕੋਈ ਹੈਗਾ ਵਸਨੀਕ ਆਲਰੇਡੀ ਜੀ ਲਾਇਸੈਂਸ ਅਕਵਾਇਰ ਕਰਨ ਤੋਂ ਬਾਅਦ 1 ਸਾਲ ਦਾ ਵੇਟਿੰਗ ਪੀਰੀਅਡ ਜਿਹੜਾ ਜੀ ਮੈਂ ਪ੍ਰਪੋਜ਼ ਕਰ ਰਿਹਾ ਕਿ 1 ਸਾਲ ਵੇਟਿੰਗ ਪੀਰੀਅਡ ਹੋਊਗਾ ਬਿਫੋਰ ਦੇ ਟੇਕ ਦਾ ਕਮਰਸ਼ੀਅਲ ਲਾਈਫ ਇਹਦੇ ਨਾਲ ਮੈਨੂੰ ਲੱਗਦਾ ਕਿ ਸੇਫਟੀ ਜਿਹੜੀ ਕਾਫੀ ਇਨਹਾਂਸ ਹੋਊਗੀ ਆਪਣੇ ਰੋਡ ਦੇ ਉੱਪਰ ਤੇ ਉਹਦੇ ਨਾਲ ਨਾਲ 1 ਫੇਅਰ ਪ੍ਰੋਗਰਾਮ ਜਿਹੜੇ ਭੈਣ ਭਰਾ ਆਪਣੇ ਬ੍ਰੈਂਪਟਨ ਤੋਂ ਡਾਊਨ ਟਾਊਨ ਟੋਰਾਂਟੋ ਦੇ ਵਿੱਚ ਜਾਂਦੇ ਆ ਜੀ ਜਾਂ ਹੋਰ ਕਿਸੇ ਸ਼ਹਿਰ ਦੇ ਵਿੱਚ ਜਾਂਦੇ ਨਾ ਉਹਨਾਂ ਨੂੰ 1 ਫੇਅਰ ਜਿਹੜਾ ਜੀ ਪੇ ਕਰਨਾ ਪਊਗਾ ਸੋ ਹੋਰ ਵੀ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਜੋ ਕਿ ਪਰ ਜਿਹੜੀਆਂ ਆਪਾਂ ਜਿਹੜੇ ਮੇਨ ਮੇਨ ਇਨਫਰਾਸਟਰਕਚਰ ਪ੍ਰੋਜੈਕਟ ਜਿਹੜੇ ਹਾਈਲਾਈਟ ਕੀਤੇ ਆ ਜਿਹੜੇ ਪਿਛਲੇ 6-7 ਸਾਲ ਦੇ ਵਿੱਚ ਆਪਾਂ ਪ੍ਰੋਮਿਸ ਕੀਤੇ ਸੀ ਮੈਂ ਐਜ਼ ਦਾ ਐਮ ਪੀ ਪੀ ਜਿਹੜੇ ਮੇਰੇ ਪ੍ਰਾਈਵੇਟ ਮੈਂਬਰ ਮੋਸ਼ਨ ਹੈਗੇ ਆ ਜੀ ਉਹਨਾਂ ਨੂੰ ਆਪਾਂ ਕਿੱਦਾਂ ਪਾਸ ਕਰਵਾ ਕੇ ਇੱਕ ਵੱਡੀ ਵੱਡੀ ਰਿਲੀਫ ਜਿਹੜੀ ਆ ਜੀ ਹਾਈ ਟਰੱਕਰ ਲਈ ਜਾਂ ਹੋਰ ਭਾਈਚਾਰੇ ਲੈ ਕੇ ਆਏ
ਠੀਕ ਹੈ ਜੀ
ਬਹੁਤ ਵਧੀਆ ਜੀ, ਥੈਂਕ ਯੂ, ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਸਾਰੀ ਬੜੀ ਡਿਟੇਲ ਦੇ ਵਿੱਚ ਆਪਣੇ ਬਾਰੇ। ਸੋ ਯੈਸ, ਯੂ ਆਰ ਅ ਕਲੀਅਰ ਐਗਜ਼ਾਮਪਲ ਆਫ ਸਕਸੈਸ ਸਟੋਰੀ। ਇੱਕ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਵੀ ਤੁਸੀਂ ਇੰਸਪੀਰੇਸ਼ਨ ਹੈਗੇ ਹੋ ਕਿ ਆਪਣੇ ਹਾਰਡ ਵਰਕ ਦੇ ਨਾਲ ਔਰ ਸਿੰਸੇਰਿਟੀ ਦੇ ਨਾਲ ਤੁਸੀਂ, ਔਰ ਮੈਨੂੰ ਯਾਦ ਹੈ ਕਿ ਆਪਾਂ ਇਕੱਠੇ ਕ੍ਰਿਕਟ ਵੀ ਖੇਲੀ ਤੁਹਾਡੇ ਨਾਲ, ਔਰ ਕ੍ਰਿਕਟ ਵੀ, ਹਾਂ ਤੁਸੀਂ ਕ੍ਰਿਕਟ ਵੀ ਖੇਲਦੇ ਰਹੋ, ਇੰਟਰਨੈਸ਼ਨਲ ਸਟੂਡੈਂਟ ਆ ਕੇ ਕਿੱਥੇ ਪਹੁੰਚੋ। ਇੱਕ ਸਵਾਲ ਜਿਹੜਾ ਬੋਨੀ ਕ੍ਰੋਮਬੀ ਜੀ ਕਹਿ ਰਹੇ ਨੇ, ਉਹ ਕਹਿ ਰਹੇ ਹੈ ਕਿ ਵੀ ਇਸ ਵੇਲੇ ਇੱਕ ਪਾਸੇ ਟੈਰਿਸ ਲੱਗ ਰਹੇ ਨੇ ਤੇ ਡਗਫੋਰਡ ਸਾਹਿਬ ਜਿਹੜੇ ਆ ਉਹ ਇਹਦੇ ਲਈ ਕੁਛ ਨਹੀਂ ਕਰ ਰਹੇ, ਬਲਕਿ ਇਲੈਕਸ਼ਨ ਕਾਲ ਕਰ ਦਿੱਤੀ ਉਹਨਾਂ ਨੇ। ਸੋ ਉਹ ਤੁਹਾਡੇ ਤੇ ਸਵਾਲ ਖੜੇ ਕਰ ਰਹੇ ਨੇ, ਪਲੀਜ਼ ਗੋ ਅਹੈਡ।
ਹੈਲੋ,
ਹਾਂਜੀ ਹਾਂਜੀ, ਉਹ ਕਹਿ ਰਹੇ ਕਿ ਇਲੈਕਸ਼ਨ ਕਿਉਂ ਕਰਵਾਉਣ ਦੀ ਲੋੜ ਪਈ ਤੁਹਾਨੂੰ ਇਲੈਕਸ਼ਨ?
ਬਿਲਕੁਲ ਜੋਤੀ ਭਾਜੀ, ਹਾਂਜੀ ਬਿਲਕੁਲ ਜੋਤੀ ਭਾਜੀ, ਦੇਖੋ ਜੀ ਆਪਾਂ ਸਾਰੇ ਜਾਣਦੇ ਕਿ ਜਿਹੜੀ ਹੁਣ ਜਿਹੜਾ ਆਪਾਂ ਨੈਵੀਗੇਟ ਦਾ ਕੰਪਲੈਕਸਿਟੀ ਜਿਹੜੀਆਂ ਆਪਣੀਆਂ ਹੈਗੀਆਂ ਇਕਨੋਮਿਕ ਲੈਂਡਸਕੇਪ ਦੇ ਉੱਪਰ, ਪ੍ਰੀਮੀਅਰ ਸਾਹਿਬ ਸਾਡੇ ਜਾਂ ਸਾਡੀ ਗਵਰਨਮੈਂਟ ਜਿਹੜੀ ਬਲੀਵ ਕਰਦੀ ਆ ਕਿ ਇਸ ਵੇਲੇ ਇੱਕ ਸਟਰੋਂਗ ਤੇ ਸਟੇਬਲ ਜਿਹੜੀ ਗਵਰਨਮੈਂਟ ਆਪਾਂ ਨੂੰ ਚਾਹੀਦੀ ਆ, ਜਿਹੜੀ ਇਨਫੋਰਮ ਡਿਸੀਜਨ ਲੈ ਸਕੇ, ਚਾਹੇ ਉਹ ਇਕਨੋਮਿਕ ਗਰੋਥ ਨੂੰ ਡਰਾਈਵ ਕਰਨ ਦੇ ਲਈ, ਜਾਂ ਆਪਣੀ ਜੋਬਸ ਨੂੰ ਪ੍ਰੋਟੈਕਟ ਕਰਨ ਦੇ ਲਈ, ਤੇ ਆਪਣੇ ਜਿਹੜੇ ਪ੍ਰੋਵਿੰਸ ਦੇ ਜਿਹੜੇ ਇੰਟਰਸਟ ਹੈਗੇ ਆ ਜੀ ਉਹਨੂੰ ਪ੍ਰੋਟੈਕਟ ਕਰਨ ਦੇ ਲਈ। ਆਪਾਂ ਦੇਖਿਆ ਡਗਫੋਰਡ ਸਾਹਿਬ ਜਿਹੜੇ ਏਦਾਂ ਦੇ ਲੀਡਰ ਆ ਜੀ, ਇੱਕ ਸਟਰੋਂਗ ਲੀਡਰ, ਆਪਾਂ ਕੋਵਿਡ ਦੇ ਵਿੱਚ ਮੈਨੂੰ ਲੀਡਰਸ਼ਿਪ ਦਿੱਤੀ ਕਿ ਇੱਕ ਕੱਲੇ ਸੀਨੀਅਰ ਸੀ ਪੂਰੇ ਕੈਨੇਡਾ ਦੇ ਵਿੱਚ, ਜਿਹੜੇ ਐਵਰੀ ਡੇ ਆ ਕੇ ਇੱਕ ਮੀਡੀਆ ਦੇ ਨਾਲ ਉਹਨਾਂ ਦੇ ਕੁਸ਼ਚਨ ਆਂਸਰ ਕਰਨੇ, ਜਿਹੜੇ ਲੋਕਾਂ ਨੂੰ ਜਿਹੜੀ ਅਪਡੇਟ ਕਰਨੀ, ਚਾਹੇ ਜਿਹੜੀ ਵੈਕਸੀਨ ਜਿਹੜੀ ਸਿਕਿਓਰ ਕਰਨੀ। ਸੋ ਹੁਣ ਵੀ ਆਪਾਂ ਇੱਕ ਏਦਾਂ ਦੀ ਸਿਚੁਏਸ਼ਨ ਦੇ ਵਿੱਚੋਂ ਜਾ ਰਹੇ ਹਾਂ, ਕਿਉਂਕਿ ਆਪਣਾ ਜਿਹੜਾ ਇਕਨੋਮਿਕ ਲੈਂਡਸਕੇਪ ਇਸ ਵੇਲੇ ਹੈਗਾ ਜੀ, ਉਹਦੇ ਵਿੱਚ ਕਾਫੀ ਕੰਪਲੈਕਸਿਟੀ ਹੈਗੀਆਂ ਵਾ। ਜਿਹੜੇ ਪ੍ਰੈਜੀਡੈਂਟ ਟਰੰਪ ਵੱਲੋਂ ਜਿਹੜੇ ਆਪਣੇ ਉੱਪਰ ਟੈਰਿਫ ਜਿਹੜੇ ਇੰਪੋਜ਼ ਕੀਤੇ ਗਏ ਜੀ, ਉਹ ਕਾਫੀ ਡੈਵਸਟੇਟਿੰਗ ਆਪਣੀ ਇਕਾਨਮੀ ਦੇ ਲਈ, ਆਪਣੇ ਜੋਬ ਦੇ ਲਈ ਹੋਣਗੇ ਜੀ। ਸੋ ਸਾਨੂੰ ਜਿਹੜਾ ਜੀ ਡਗਫੋਰਡ ਸਾਹਿਬ ਜਿਹੜੀ ਗਵਰਨਮੈਂਟ ਹੈਗੀ ਆ, ਆਪਾਂ ਚਾਹੁੰਦੇ ਹਾਂ ਕਿ ਈਅਰ ਟੂ ਈਅਰ ਜਿਹੜਾ ਟਰੰਪ ਗਵਰਨਮੈਂਟ ਦੇ ਨਾਲ ਮੈਚ ਕੀਤਾ ਜਾਵੇ, ਤਾਂ ਕਿ ਨਾਟ ਓਨਲੀ ਥੋੜੇ ਜਿਹੜੇ ਅੱਜ ਉਹਨਾਂ ਨੇ ਟੈਰਿਫ ਲਾਇਆ, ਕੱਲ ਨੂੰ ਜੇ ਕੋਈ ਇਦਾਂ ਸੈੱਟ ਆਉਂਦਾ ਤੇ ਇੱਕ ਸਟਰੋਂਗ ਜਿਹੜਾ ਲੀਡਰ ਹੈਗਾ ਜੀ, ਜਿਹੜਾ ਅੰਟੇਰੀਓ ਦਾ ਇੰਟਰਸਟ ਜਿਹੜਾ ਪ੍ਰੋਟੈਕਟ ਕਰ ਸਕਦਾ ਜੀ ਆਪਣਾ ਡਗਫੋਰਡ ਸਾਹਿਬ, ਉਹ ਟੇਬਲ ਤੇ ਬੈਠ ਕੇ ਜਿਹੜਾ ਉਹਨਾਂ ਨੇ ਨੈਗੋਸ਼ੀਏਟ ਕਰ ਸਕਦੇ, ਕਿਉਂਕਿ ਡਾਰੀਓ ਇਟਸੈਲਫ ਜਿਹੜਾ ਕਿ ਆਪਣਾ ਜੋਤੀ ਭਾਜੀ ਆਲਮੋਸਟ 500 ਬਿਲੀਅਨ ਡਾਲਰ ਦਾ ਟ੍ਰੇਡ ਹੈਗਾ ਵਾ, ਡਿਫਰੈਂਟ ਡਿਫਰੈਂਟ ਸਟੇਟ ਨਾਲ ਆਪਾਂ ਟ੍ਰੇਡ ਕਰਦੇ ਹਾਂ। ਸੋ ਇਹ ਚੀਜ਼ ਜਿਹੜੀ ਆ ਜੀ ਆਪਾਂ ਨੂੰ ਚਾਹੀਦੀ। ਹੁਣ ਡਾਕਟਰ ਸਾਹਿਬ ਨਾਟ ਓਨਲੀ ਗੱਲਾਂ ਕਰ ਰਹੇ ਨਾਲ ਦੀ ਨਾਲ ਐਕਸ਼ਨ ਵੀ ਜਿਹੜੇ ਲੈ ਰਹੇ, ਆਪਾਂ ਜੇ ਉਹਨਾਂ ਦੇ ਜਿਹੜੇ ਕਹਿ ਲਓ ਕਿ ਉਹਦੇ ਰਿਸਪੋਂਸ ਦੇ ਵਿੱਚ, ਟੈਰਿਫ ਦੇ ਰਿਸਪੋਂਸ ਦੇ ਵਿੱਚ, ਕੱਲ ਉਹਨਾਂ ਨੇ ਡਾਕਟਰ
ਜੀ 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 ਆਈ ਥਿੰਕ ਤੁਹਾਡੀ ਲਾਈਨ ਜਿਹੜੀ ਆ ਅਮਰਜੋਤ ਸੰਤੂ ਸਾਹਿਬ, ਤੁਹਾਡੀ ਲਾਈਨ ਡਿਸਕਨੈਕਟ ਹੋ ਗਈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਨਾਲ ਦੁਬਾਰਾ ਅਸੀਂ ਲਾਈਨ ਜੋੜੀ ਹੈ, ਲਾਈਨ ਤੁਹਾਡੀ ਡਿਸਕਨੈਕਟ ਹੋ ਗਈ ਆ। ਹਾਂਜੀ ਅਗਲੀ ਕਾਲ ਜੀ, ਹਰਵਿੰਦਰ ਜੀ ਤੁਸੀਂ ਆਉਂਦੇ ਹੋ, ਹਰਵਿੰਦਰ ਜੀ ਗੋ ਹੈਡ। ਹਾਂਜੀ ਹਰਵਿੰਦਰ ਜੀ ਤੁਸੀਂ ਇੱਕ ਸੈਕਿੰਡ ਹੋਲਡ ਕਰ ਲੈਣਾ, ਹੁਣ ਸੋਰੀ ਹੋਲਡ ਕਰ ਲੈਣਾ ਲਾਈਨ ਆਈ ਸੀ ਦੁਬਾਰਾ। ਹਾਂਜੀ ਅਮਰਜੋਤ ਸੰਧੂ ਸਾਹਿਬ, ਆਈ ਥਿੰਕ ਲਾਈਨ ਡਿਸਕਨੈਕਟ ਹੋ ਗਈ ਸੀ ਤੁਹਾਡੀ। ਹੈਲੋ,
ਹਾਂਜੀ ਭਾਜੀ ਸੋਰੀ। ਹਾਂਜੀ ਬਿਲਕੁਲ ਭਾਜੀ, ਉਹਦੇ ਨਾਲ ਨਾਲ ਜਿੱਦਾਂ ਮੈਂ ਕਹਿ ਰਿਹਾ ਸੀ ਕਿ ਆਪਣਾ ਬੋਨੀ ਕ੍ਰੋਮਬੀ ਇੱਕ ਸਾਈਡ ਤੇ ਹੈਗੇ ਆ, ਮੈਰਿਟ ਸਟਾਈਲ ਜਿਹੜੇ ਆਪਾਂ ਜਿਹਨਾਂ ਨੂੰ ਸਾਰੇ ਲੋਕ ਜਾਣਦੇ ਆ, ਸਪੈਸ਼ਲੀ ਆਪਣੇ ਬ੍ਰੈਂਪਟਨ ਦੇ ਲੋਕ, ਜਿੰਨਾ ਉਹ ਬ੍ਰੈਂਪਟਨ ਦੇ ਹਮੇਸ਼ਾ ਅਗੇਂਸਟ ਰਹੇ ਬੋਨੀ ਕ੍ਰੋਮਬੀ ਦੀ, ਚਾਹੇ ਬ੍ਰੈਂਪਟਨ ਦੀ ਆਪਾਂ ਡਿਸਟੋਸ਼ਨ ਦੀ ਗੱਲ ਕਰਦੇ ਹਾਂ, ਚਾਹੇ ਟੈਕਸਿਸ ਦੀ ਗੱਲ ਕਰਦੇ ਹਾਂ, ਚਾਹੇ ਆਪਣੇ ਪੀਲ ਪੋਲਿਸ ਦੇ ਬਜਟ ਦੀ ਗੱਲ ਕਰਦੇ ਹਾਂ, ਹਮੇਸ਼ਾ ਜਿਹੜੇ ਬੋਨੀ ਕ੍ਰੋਮਬੀ ਆ ਜੀ ਉਹ ਬ੍ਰੈਂਪਟਨ ਦੇ ਅਗੇਂਸਟ ਰਹੇ ਆ। ਸੋ ਲੋਕਾਂ ਨੂੰ ਇਸ ਵੇਲੇ ਮੈਨੂੰ ਲੱਗਦਾ ਕਲੀਅਰ ਚੋਇਸ ਹੈਗੀ, ਇੱਕ ਬਣੇ ਡਗਫੋਰਡ ਸਾਹਿਬ ਜਿਹੜੇ ਸਟਰੋਂਗ ਲੀਡਰ, ਤੇ ਬ੍ਰੈਂਪਟਨ ਦੇ ਲਈ ਆਪਾਂ ਜੇ ਗੱਲ ਕਰੀਏ, ਬ੍ਰੈਂਪਟਨ ਇੱਕ ਉਹਨਾਂ ਦਾ ਆਲਵੇਜ਼ ਸੈਂਟਰ ਆਫ ਅਟੈਂਸ਼ਨ, ਜਿੰਨੀਆਂ ਬ੍ਰੈਂਪਟਨ ਦੇ ਵਿੱਚ ਆਪਾਂ ਇਨਵੈਸਟਮੈਂਟ ਕੀਤੀਆਂ ਜੀ, ਤੇ ਨਾਲ ਦੀ ਨਾਲ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਜਿਹੜਾ ਆਪਣਾ ਇਕਨੋਮਿਕ ਲੈਂਡਸਕੇਪ ਜਿਹੜਾ ਹੈਗਾ ਉਹ ਚੇਂਜ ਹੋ ਚੁੱਕਾ ਬਿਕੋਜ਼ ਆਫ ਦ ਸੈਟ ਆਫ ਦ ਟੈਰਿਫ, ਜਿਹੜੇ ਟੈਰਿਫ ਆਪਣੇ ਉੱਪਰ ਲੱਗ ਚੁੱਕੇ ਆ। ਸੋ ਮੈਨੂੰ ਲੱਗਦਾ ਡਗਫੋਰਡ ਸਾਹਿਬ ਇੱਕ ਲੀਡਰ ਆ ਜਿਹੜੇ ਅੰਟੇਰੀਓ ਦੇ ਇੰਟਰਸਟ ਜਿਹੜੇ ਆਪਣੀ ਇਕਾਨਮੀ ਨੂੰ, ਆਪਣੀਆਂ ਜੋਬ ਨੂੰ ਜਿਹੜੇ ਪ੍ਰੋਟੈਕਟ ਕਰ ਸਕਦੇ।
ਬ੍ਰੈਂਪਟਨ ਤੇ ਤੁਹਾਡਾ ਬਹੁਤ ਫੋਕਸ ਨਜ਼ਰ ਆ ਰਿਹਾ, ਪ੍ਰੀਮੀਅਰ ਸਾਹਿਬ ਨੇ ਇਲੈਕਸ਼ਨ ਜਿਹੜੀ ਆ ਉਹ ਵੀ ਬ੍ਰੈਂਪਟਨ ਦੇ ਵਿੱਚ ਹੀ ਆ ਕੇ ਅਨਾਊਂਸ ਕੀਤੀ। ਪ੍ਰੀਮੀਅਰ ਸਾਹਿਬ ਨੇ ਇਸ ਵੀਕਐਂਡ ਵੀ ਬ੍ਰੈਂਪਟਨ ਹੀ ਸੀਗੇ, ਬ੍ਰੈਂਪਟਨ ਈਸਟ ਦੇ ਵਿੱਚ ਸਾਨੂੰ ਉਹਨਾਂ ਨੇ ਬੁਲਾਇਆ, ਕਦੇ ਇੰਟਰ ਮੋਡਲ ਤੇ, ਕਦੇ ਬ੍ਰੈਂਪਟਨ ਈਸਟ ਦੇ ਵਿੱਚ, ਬ੍ਰੈਂਪਟਨ ਵੈਸਟ ਦੇ ਵਿੱਚ। ਤੁਹਾਡਾ ਬ੍ਰੈਂਪਟਨ ਦੇ ਔਰ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸਾਹਿਬ ਨੇ ਵੀ ਇੰਡੋਰਸ ਕਰ ਦਿੱਤਾ ਤੁਹਾਨੂੰ, ਜਿਹੜਾ ਡਗਫੋਰਡ ਸਾਹਿਬ ਨੂੰ ਔਰ ਪੀਸੀ ਪਾਰਟੀ ਨੂੰ, ਇਹ ਵੀ ਬੜੀ ਵੱਡੀ ਡਿਵੈਲਪਮੈਂਟ ਆ ਕਿ ਮੇਅਰ ਸਾਹਿਬ ਨੇ ਇੰਨੀ ਜਲਦੀ ਇੰਡੋਰਸ ਕਰ ਦਿੱਤਾ ਕਿ ਜੀ ਇਹ ਵਧੀਆ। ਇਹ ਕੀ ਹੈ ਸਾਰਾ ਮਾਮਲਾ, ਬ੍ਰੈਂਪਟਨ ਤੇ ਬਹੁਤ ਫੋਕਸ ਲੱਗਾ ਤੁਹਾਡਾ, ਫਿਰ ਹੁਣ ਕੁਝ ਫਾਇਦੇ ਹੋਰ ਦਓਗੇ ਬ੍ਰੈਂਪਟਨ ਨੂੰ ਤੁਸੀਂ?
ਡੈਫੀਨੇਟਲੀ ਜੋ ਭਾਈ, ਦੇਖੋ ਮੇਅਰ ਪੈਟ੍ਰਿਕ ਬਰਾਊਨ ਸਾਹਿਬ ਦੀ ਗੱਲ ਕਲੀਅਰ ਕਰ ਚੁੱਕੀ ਕਿ ਜਿੰਨੇ ਪ੍ਰੋਜੈਕਟ ਜਿਹੜੇ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਪਿਛਲੇ 5-6 ਸਾਲ ਦੇ ਵਿੱਚ ਬ੍ਰੈਂਪਟਨ ਦੇ ਵਿੱਚ ਆਏ ਆ, ਇੱਕ ਲੁੱਕ ਬੈਕ ਜਿਹੜੇ ਲਿਬਰਲ ਗਵਰਨਮੈਂਟ ਦੇ 15 ਸਾਲ ਸੀ, ਮੈਨੂੰ ਲੱਗਦਾ ਕਿ 2-3 ਇਨਫਰਾਸਟ੍ਰਕਚਰ ਪ੍ਰੋਜੈਕਟ ਵੀ ਲੋਕੀ ਜਾਂਚ ਨਹੀਂ ਕਰ ਸਕਦੇ ਜਿਹੜੇ ਬ੍ਰੈਂਪਟਨ ਦੇ ਵਿੱਚ ਆਏ ਹੋਣ। ਸੋ ਬ੍ਰੈਂਪਟਨ ਦਾ ਹਮੇਸ਼ਾ ਜਿਹੜਾ ਪ੍ਰੀਮੀਅਰ ਸਾਹਿਬ ਦਾ ਫੋਕਸ ਬ੍ਰੈਂਪਟਨ ਉੱਪਰ ਰਿਹਾ ਜੀ, ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ ਮੈਡੀਕਲ ਸਕੂਲ ਦੀ ਵੀ ਗੱਲ ਕਰੀਏ, ਜੀਟੀਏ ਦੇ ਵਿੱਚ 1.5 ਸਾਲ ਉਹਦੇ ਨਾਲ ਨਾਲ ਹੋਸਪਿਟਲ ਦੀ ਹਾਈਵੇ 413 ਦੀ ਗੱਲ ਕਰਦੇ। ਸੋ ਬ੍ਰੈਂਪਟਨ ਦਾ ਹਮੇਸ਼ਾ ਫੋਕਸ ਰਿਹਾ ਤੇ ਉਮੀਦ ਕਰਦੇ ਹਾਂ ਕਿ ਲੋਕੀ ਇਸ ਤਰ੍ਹਾਂ ਫੇਰ ਸਾਡਾ ਸਾਥ ਦੇਣਗੇ, ਸਾਰੇ ਬ੍ਰੈਂਪਟਨ ਤੋਂ ਪੰਜ ਟਿਕਟਾਂ ਜਿਹੜੀਆਂ ਖਿਡਾ ਕੇ ਭੇਜਣਗੇ ਤੇ ਬ੍ਰੈਂਪਟਨ ਦੀ ਆਪਣੀ ਕੋਸ਼ਿਸ਼ ਹੋਊਗੀ ਜਿਹੜੇ ਪੈਂਡਿੰਗ ਇਸ਼ੂਜ਼ ਹੈਗੇ ਆ ਜੀ ਉਹਨਾਂ ਉੱਪਰ ਕੰਮ ਕੀਤਾ ਜਾਵੇ ਤੇ ਨਾਲ ਦੀ ਨਾਲ ਜਿਹੜੇ ਆਹ ਜਿਹੜੇ ਇਸ਼ੂਜ਼ ਹੈਗੇ ਜਿਹੜੇ ਹੋਸਪਿਟਲ ਦੀ ਪ੍ਰੋਗਰੈਸ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਫਿਨਿਸ਼ ਕਰਕੇ ਜਿਹੜਾ ਜੀ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ।
ਠੀਕ ਹੈ ਜੀ, ਠੀਕ ਹੈ। ਸੋ ਮੈਂ ਤੇ ਇਹੀ ਬੇਨਤੀ ਕਰਾਂਗਾ ਜੀ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਮੈਨੂੰ ਯਾਦ ਹੈ ਕਿ ਜਦੋਂ ਪ੍ਰੀਮੀਅਰ ਫੋਰਡ ਸਾਹਿਬ ਤੁਸੀਂ ਨਾਲ ਹੀ ਸੀਗੇ ਉਸ ਵੇਲੇ ਜਦੋਂ ਪ੍ਰੀਮੀਅਰ ਫੋਰਡ ਸਾਹਿਬ ਸਾਡੇ ਸਟੂਡੀਓ ਵੀ ਆਏ ਸੀ ਪਹਿਲੀ ਵਾਰੀ ਹਾਈਵੇ 413 ਦਾ ਪ੍ਰੋਜੈਕਟ ਉਹਨਾਂ ਨੇ ਵਾਈ ਮੀਡੀਆ ਦੇ ਚੈਨਲ ਵਾਈ ਸਟੂਡੀਓ ਚ ਫੋਰਡ ਸਾਹਿਬ ਨੇ ਅਨਾਊਂਸ ਕੀਤਾ ਸੀਗਾ ਔਰ ਮੈਨੂੰ ਯਾਦ ਹੈ ਕਿ ਤੁਹਾਨੂੰ ਤੇ ਉਹ ਆਪਣਾ ਇੱਕ ਸੁਪਰ ਸਟਾਰ ਹੀ ਗਿਣਦੇ ਆ ਔਰ ਬ੍ਰੈਂਪਟਨ ਦੇ ਫੋਕਸ ਅਸੀਂ ਚਾਹੁੰਦੇ ਚਲੋ ਸਾਰੇ